ਤੇਰਾ ਅਪਰਮਾਰਤਾ ਕੁਛ ਕਹੋ ਰਾਮ ਕੋਇਰ ਕੀ ਫੇਰ ਸੋ ਸਤਗੁਰ ਕੀ ਕਥਾ ਕਹੋ ਜਾਨਤ ਜਿਮ ਚੱਕੇਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗੱਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਜਗਤ ਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਕੀ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਹਾਜ਼ਰੀਆਂ ਭਰ ਕੇ ਸਾਹਿਬ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੁਇਰ ਸਾਹਿਬ ਜੀ ਦੇ ਜੀਵਨ ਦੇ ਕੁਝ ਪ੍ਰਸੰਗ ਚੱਲ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ। ਗੁਰਦੇਵ ਨੇ ਹੁਕਮ ਕੀਤਾ ਹੈ ਕਿ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ। 1000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਚਰਨਾਂ ਵਿਚ ਲਿਆਂਦੀ ਹੈ। ਗੁਰਦੇਵ ਨੇ ਹੁਕਮ ਕੀਤਾ ਸੰਗਤ ਜੀ ਇਹ ਲੁੱਟ ਲੋ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਕੇ ਚਲੇ ਗਏ। ਸਿੱਖਾਂ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿੰਨੀ ਕਿਸੇ ਦੀ ਇੱਛਾ ਹੋਈ ਉਹਦੇ ਤੋਂ ਵੱਧ ਖੁੱਲੇ ਗੱਫੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਲੈ ਕੇ ਆਪਣੇ ਆਸਣਾਂ ਤੇ ਛਕੇ। ਪ੍ਰਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਚੌਂਕੜਾ ਮਾਰ ਕੇ ਸਮਾਧੀ ਚ ਬੈਠੇ ਰਹੇ, ਉਹ ਨਹੀਂ ਉੱਠੇ। ਔਰ ਜਿਹੜੀ ਸੰਗਤ ਭਾਈ ਰਾਮ ਕੁਇਰ ਜੀ ਦੇ ਨਾਲ ਸੀ ਉਹ ਵੀ ਨਹੀਂ ਉੱਠੇ। ਉਨ੍ਹਾਂ ਦੇ ਮਨ ਵਿਚ ਤਾਂ ਇੱਛਾ ਸੀ ਕਿ ਅਸੀਂ ਦੇਗ ਛਕੀਏ, ਪਰ ਭਾਈ ਰਾਮ ਕੁਇਰ ਜੀ ਕਰਕੇ ਨਹੀਂ ਉੱਠੇ ਕਿ ਭਾਈ ਰਾਮ ਕੁਇਰ ਜੀ ਨਹੀਂ ਉੱਠੇ ਤੇ ਅਸੀਂ ਕਿਉਂ ਜਾਈਏ। ਸਭ ਪਾਸੇ ਇਸ ਗੱਲ ਦੀ ਚਰਚਾ ਹੋਈ। ਅਗਲੇ ਦਿਨ ਸਤਿਗੁਰਾਂ ਦਾ ਦਰਬਾਰ ਸਜਿਆ ਤੇ ਕਲਗੀਧਰ ਜੀ ਨੇ ਆਖਿਆ, ਭਾਈ ਰਾਮ ਕੁਇਰ ਸਾਹਿਬ ਤੁਹਾਡੀ ਤਾਂ ਇਕ ਸਮਾਨ ਬਿਰਤੀ ਹੈ ਹਰ ਇੱਕ ਸੋਗ ਵਿਚ, ਤੁਸੀਂ ਤਾਂ ਆਪਣੇ ਮਨ ਬਿਰਤੀਆਂ ਦਾ ਸੰਕੋਚ ਕਰਕੇ ਬੈਠ ਗਏ, ਪਰ ਆ ਜਿਹੜੀ ਤੁਹਾਡੀ ਸੰਗਤ ਹੈ ਤੁਹਾਡੇ ਨਾਲ ਇਹ ਦੰਭੀ ਹਨ, ਇਹ ਪਖੰਡੀ ਹਨ, ਇਨ੍ਹਾਂ ਨੇ ਵੀ ਅੱਖਾਂ ਬੰਦ ਕਰ ਲਈਆਂ ਤੁਹਾਨੂੰ ਵੇਖ ਕੇ। ਇੱਕ ਤਾਂ ਅਸੀਂ ਹੁਕਮ ਕੀਤਾ ਸੀ ਕਿ ਦੇਗ ਲੁੱਟੋ, ਇਨ੍ਹਾਂ ਦਾ ਫਰਜ਼ ਬਣਦਾ ਸੀ ਕਿ ਸਾਡਾ ਵਚਨ ਮੰਨ ਕੇ ਦੇਗ ਲੁੱਟਦੇ। ਇੱਕ ਤਾਂ ਇਨ੍ਹਾਂ ਸਾਡਾ ਹੁਕਮ ਨਹੀਂ ਮੰਨਿਆ, ਦੂਜਾ ਇਨ੍ਹਾਂ ਨੇ ਪਖੰਡ ਕੀਤਾ। ਇਨ੍ਹਾਂ ਦੇ ਮਨ ਵਿਚ ਇੱਛਾ ਸੀ ਦੇਗ ਚੱਕਣ ਦੀ, ਪਰ ਬਾਹਰੋਂ ਚੁੱਪ ਕਰਕੇ ਬੈਠੇ ਰਹੇ। ਇਸ ਕਰਕੇ ਭਾਈ ਰਾਮ ਕੁਇਰ ਜੀ, ਤੁਹਾਡੀ ਇਹ ਸੰਗਤ ਦੰਭ ਨਾਲ ਭਰੀ ਹੋਈ ਕਲਯੁਗ ਦੇ ਪ੍ਰਭਾਵ ਥੱਲੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹਿ ਕੇ ਸੰਕੇਤ ਕਰ ਦਿੱਤਾ ਕਿ ਕਿਤੇ ਆਉਣ ਵਾਲੇ ਸਮੇਂ ਵਿਚ ਵੀ ਗੁਰੂ ਨਾਲੋਂ ਜ਼ਿਆਦਾ ਅਹਿਮੀਅਤ ਕੋਈ ਆਪਣੇ ਸੰਤਾਂ ਮਹੰਤਾਂ ਨੂੰ ਨਾ ਦੇਣ ਲੱਗ ਪਏ। ਜੋ ਗੁਰੂ ਦੀ ਮਹੱਤਤਾ ਹੈ ਉਹ ਗੁਰੂ ਦੀ ਹੈ। ਠੀਕ ਹੈ, ਜੋ ਸੰਤ ਮਹਾਂਪੁਰਖ ਮਹਾਤਮਾ ਨੇ ਉਨ੍ਹਾਂ ਦਾ ਸਤਿਕਾਰ ਵੀ ਕਰਨਾ ਹੈ, ਪਰ ਗੁਰੂ ਦਾ ਆਦਰਸ਼, ਗੁਰੂ ਦਾ ਸਿਧਾਂਤ, ਗੁਰੂ ਦਾ ਜਿਹੜਾ ਫਲਸਫਾ ਹੈ ਉਹਨੂੰ ਪਹਿਲ ਦੇਣੀ ਹੈ, ਗੁਰੂ ਦੀ ਆਗਿਆ ਨੂੰ ਪਹਿਲਾਂ ਸੱਤ ਕਰਕੇ ਮੰਨਣਾ। ਇਹੀ ਸੰਕੇਤ ਇਸ ਸਾਖੀ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦਾ। ਅੱਜ ਦੇ ਪ੍ਰਕਰਣ ਵਿੱਚ ਵੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਜੀਵਨ ਸਬੰਧੀ ਕੁਝ ਵਿਚਾਰ ਚੱਲ ਰਹੀ ਹੈ ਜੋ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ, ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਐਸੇ ਸਤਿਗੁਰਾਂ ਦੇ ਪਾਵਨ ਚਰਨਾਂ ਨੂੰ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ, ਦੋਹਰਾ ਅਪਰਮਾਰਤਾ ਕੁਛ ਕਹੋ ਰਾਮ ਕੋਇਰ ਕੀ ਫੇਰ।
ਹੁਣ ਭਾਈ ਸੰਤੋਖ ਸਿੰਘ ਜੀ ਮਹਾਂ ਕਵੀ ਕਹਿੰਦੇ ਮੈਂ ਕੁਝ ਹੋਰ ਵਾਰਤਾ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੀ ਆਪ ਜੀ ਨੂੰ ਸੁਣਾਉਣਾ, ਉਨ੍ਹਾਂ ਦੀ ਹੋਰ ਕਥਾ ਜੋ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ। ਉਹ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਦੀ ਮੈਂ ਆਪ ਸਮੂਹ ਸਰੋਤਿਆਂ ਨੂੰ ਸਮੂਹ ਸਾਜੀ ਨਿਵਾਜੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਸੋ ਸਤਿਗੁਰ ਕੀ ਕਥਾ ਕੋ ਜਾਣਤ ਜਿਮ ਚਕੇਰ।
ਭਾਈ ਰਾਮ ਕੋਇਰ ਸਾਹਿਬ ਜੀ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਗੁਰੂ ਦਸੇ ਪਾਤਸ਼ਾਹ ਦੀ ਕਥਾ, ਜਿਹੜੀ ਇਹ ਕਥਾ ਇਤਿਹਾਸ ਦੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਦੀ, ਇਹ ਸੋ ਸਾਖੀ ਦੇ ਆਧਾਰ ਤੇ ਭਾਈ ਰਾਮ ਕੋਇਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਕਥਾ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਉਨ੍ਹਾਂ ਨੇ ਲਿਖੀ ਹੈ। ਇਸ ਕਰਕੇ ਕਹਿੰਦੇ ਉਹ ਸਾਰਾ ਇਤਿਹਾਸ ਜੋ ਗੁਰੂ ਦਸਵੇਂ ਪਾਤਸ਼ਾਹ ਦਾ ਹੈ ਉਹ ਭਾਈ ਰਾਮ ਕੋਇਰ ਸਾਹਿਬ ਜੀ ਜਾਣਦੇ ਨੇ, ਕਿਉਂਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਵਿਚ ਬਤੀਤ ਕੀਤਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕੋਲ ਰਹਿ ਕੇ ਸਤਿਗੁਰਾਂ ਦਾ ਸਾਰਾ ਜੀਵਨ ਚਰਿੱਤਰ ਵੇਖਿਆ ਹੈ।
ਚੌਪਏ ਸ੍ਰੀ ਗੋਬਿੰਦ ਸਿੰਘ ਸੁਜਾਨਾ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਭ ਦੇ ਅੰਦਰ ਦੀ ਜਾਣਨ ਵਾਲੇ ਜਾਣਨ ਹਾਰ ਸਵਾਮੀ ਹਨ।
ਜਗ ਤਾਰਨ ਸਿੱਖਣ ਅਗਹਾਨਾ,
ਔਰ ਸਤਿਗੁਰੂ ਜੀ ਜਗਤ ਦੇ ਜੀਵਾਂ ਨੂੰ ਤਾਰਨ ਵਾਲੇ ਹਨ, ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ, ਔਰ ਆਪਣੇ ਸਿੱਖਾਂ ਦੇ ਜਿਹੜੇ ਪਾਪ ਨੇ ਉਹਨਾਂ ਪਾਪਾਂ ਦਾ ਨਾਸ ਕਰਨ ਵਾਲੇ ਹਨ।
ਤਿਨਕੇ ਨਿਕਰੇ ਸੁਖ ਮਾਨੇ,
ਭਾਈ ਰਾਮ ਕੋਇਰ ਸਾਹਿਬ ਜੀ ਗੁਰੂ ਕਲਗੀਧਰ ਜੀ ਦੇ ਨਾਲ ਹੀ ਰਹੇ। ਜਦੋਂ ਆਏ ਨਾ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਫਿਰ ਕਾਫੀ ਸਮਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਸੰਗਤ ਵਿਚ ਗੁਰੂ ਚਰਨਾਂ ਵਿਚ ਹੀ ਭਾਈ ਰਾਮ ਕੋਇਰ ਜੀ ਰਹੇ।
ਦਰਸ਼ਨ ਦਰਸੈ ਸ਼ੁਭ ਮਤ ਗਿਆਨੀ,
ਔਰ ਸ਼ੁਭ ਮਤ ਦੇ ਧਾਰਨੀ ਪਰਮ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਕਾਫੀ ਸਮੇਂ ਤੱਕ ਗੁਰੂ ਕਲਗੀਧਰ ਜੀ ਦੇ ਦਰਸ਼ਨ ਦੀਦਾਰ ਕਰਦੇ ਰਹੇ।
ਗੁਰਪਾਣਾ ਜਿਨ ਕੇ ਮਨ ਭਾਵੈ,
ਔਰ ਸਤਿਗੁਰਾਂ ਦਾ ਭਾਣਾ ਭਾਈ ਰਾਮ ਕੋਇਰ ਸਾਹਿਬ ਦੇ ਮਨ ਨੂੰ ਭਾਉਂਦਾ। ਗੁਰੂ ਸਾਹਿਬ ਜੀ ਦਾ ਜੋ ਹੁਕਮ ਹੈ, ਗੁਰਸਿੱਖ ਦੀ ਅਵਸਥਾ ਵੀ ਇਹੀ ਹੈ ਕਿ ਸਿੱਖ ਨੇ ਆਪਣੇ ਗੁਰੂ ਦੇ ਹੁਕਮ ਚ ਚੱਲਣਾ, ਗੁਰੂ ਦੀ ਰਜਾ ਵਿਚ ਚੱਲਣਾ। ਤੋ ਸਤਿਗੁਰਾਂ ਦਾ ਜਿਹੜਾ ਭਾਣਾ ਹੈ ਉਹਨੂੰ ਸਤ ਕਰਕੇ ਪਿਆਰ ਦੇ ਨਾਲ ਭਾਈ ਰਾਮ ਕੋਇਰ ਸਾਹਿਬ ਜੀ ਮੰਨਦੇ ਨੇ, ਉਹਨਾਂ ਨੂੰ ਗੁਰੂ ਦਾ ਹੁਕਮ ਪਾਉਂਦਾ ਹੈ। ਅੱਠੇ ਪੈਰ ਨਿਰੰਤਰ ਲਗਾਤਾਰ ਇੱਕੋ ਲਿਵ ਲਾ ਕੇ ਰੱਖਦੇ ਭਾਈ ਰਾਮ ਕੋਇਰ ਸਾਹਿਬ ਜੀ।
ਗੁਰਪਗ ਪੰਕਜ ਪ੍ਰੇਮੇ ਅਪਾਰਾ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਬੜਾ ਵੱਡਾ ਭਾਰੀ ਪ੍ਰੇਮ ਉਹ ਭਾਈ ਰਾਮ ਕੋਇਰ ਸਾਹਿਬ ਜੀ ਦੇ ਹਿਰਦੇ ਵਿਚ ਵਸਦਾ ਹੈ। ਗੁਰਦੇਵ ਦੇ ਚਰਨਾਂ ਕਮਲਾਂ ਦੀ ਪ੍ਰੀਤ ਭਾਈ ਰਾਮ ਕੁਇਰ ਸਾਹਿਬ ਜੀ ਦੇ ਮਨ ਵਿਚ ਵਸਦੀ ਹੈ।
ਹਿਰਦੇ ਨਿਰੰਤਰ ਹੈ ਇਕ ਸਾਰਾ,
ਨਿਰੰਤਰ ਇਕ ਰਸ ਬਿਰਤੀ ਬਣੀ ਰਹਿੰਦੀ ਹੈ ਭਾਈ ਰਾਮ ਕੁਇਰ ਸਾਹਿਬ ਜੀ ਦੀ ਮਾਣ ਅਪਮਾਨ ਹਰਕ ਸੋਗ ਦੇ ਅੰਦਰ।
ਤੋ ਗੁਰੂ ਜੀ ਕਰ ਨਿਜ ਮਾਇਆ,
ਪਰ ਖਾਲਸਾ ਜੀ ਸਤਿਗੁਰਾਂ ਦੀ ਮਾਇਆ ਬੜੀ ਪ੍ਰਬਲ ਹੈ। ਖੋ ਸਤਨਾਮ। ਹਾਲਾਂਕਿ ਭਾਈ ਰਾਮ ਕੁਇਰ ਸਾਹਿਬ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਪਰ ਸਤਿਗੁਰੂ ਜੀ ਦੀ ਜਦੋਂ ਮਾਇਆ ਵਰਤਦੀ ਹੈ ਨਾ, ਫਿਰ ਉਹ ਮਾਇਆ ਵੱਡਿਆਂ ਵੱਡਿਆਂ ਨੂੰ ਪ੍ਰਭਾ ਲੈਂਦੀ। ਬੜੀ ਬਲੀ ਹੈ ਗੁਰੂ ਦੀ ਮਾਇਆ, ਮਾਇਆ ਜਾਲ ਬੜਾ ਵੱਡਾ। ਤਦੇ ਤਾਂ ਸਤਿਗੁਰਾਂ ਨੇ ਗੁਰਬਾਣੀ ਵਿਚ ਬਚਨ ਕਹੇ ਨੇ, ਸਰਪਲੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਸਰਪਣੀ ਨਾਮ ਹੈ ਮਾਇਆ ਦਾ, ਇਹ ਬੜੀ ਬਲਵਾਨ ਹੈ, ਵੱਡਿਆਂ ਵੱਡਿਆਂ ਦੇਵਤਿਆਂ ਨੂੰ ਵੀ ਪ੍ਰਭਾ ਲੈਂਦੀ ਹੈ। ਗੁਰੂ ਸਾਹਿਬ ਜੀ ਦੀ ਮਾਇਆ ਖਾਲਸਾ ਜੀ ਉਹ ਫਿਰ ਵੀ ਬੜੀ ਬਲਵਾਨ ਹੈ।
ਰਾਮ ਕੋਇਰ ਕੋ ਮਨ ਬਰਮਾਇਆ,
ਸਤਿਗੁਰਾਂ ਨੇ ਆਪਣੀ ਮਾਇਆ ਵਰਤਾਈ ਤੇ ਭਾਈ ਰਾਮ ਕੋਇਰ ਜੀ ਦੇ ਮਨ ਚ ਵੀ ਭਰਮ ਪਾ ਦਿੱਤਾ। ਵੇਖੋ ਕਿੰਨੀ ਉੱਚੀ ਅਵਸਥਾ ਦੇ ਮਾਲਕ ਨੇ ਭਾਈ ਰਾਮ ਕੋਇਰ ਜੀ। ਕੱਲ ਵੀ ਆਪਾਂ ਸਰਵਣ ਕੀਤਾ ਕਿ ਕਿਹੋ ਜੀ ਅਵਸਥਾ ਦੇ ਮਾਲਕ ਸਨ, ਰਾਗ ਦਵੈਸ਼ ਵਿਚ ਇਕ ਬਿਰਤੀ ਰੱਖਣ ਵਾਲੇ, ਪਰ ਗੁਰੂ ਸਾਹਿਬ ਨੇ ਆਪਣੀ ਮਾਇਆ ਵਰਤਾਈ ਤੇ ਸਤਿਗੁਰਾਂ ਦੀ ਮਾਇਆ ਦੇ ਨਾਲ ਭਾਈ ਰਾਮ ਕੁਇਰ ਸਾਹਿਬ ਜੀ ਦਾ ਵੀ ਮਨ ਭਰਮ ਗਿਆ। ਭਾਈ ਗੁਰਦਾਸ ਜੀ ਵੀ ਭਰਮ ਗਏ ਸੀ ਨਾ, ਕਿੱਡੇ ਵੱਡੇ ਮਹਾਨ ਵਿਦਵਾਨ, ਗੁਰੂ ਘਰ ਦੇ ਕਿੰਨੇ ਮਹਾਨ ਸਿੱਖ, ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਉਨ੍ਹਾਂ ਤੇ ਵੀ ਮਾਇਆ ਪਾ ਕੇ ਉਨ੍ਹਾਂ ਨੂੰ ਭਰਮਾ ਦਿੱਤਾ ਸੀ। ਇਸ ਕਰਕੇ ਇੱਥੇ ਸੰਕੇਤ ਮਿਲ ਰਿਹਾ ਕਿ ਜੇ ਏਡੇ ਏਡੇ ਵੱਡੇ ਮਹਾਂਪੁਰਖਾਂ ਨੂੰ ਗੁਰੂ ਮਾਇਆ ਭਰਮਾ ਸਕਦੀ ਹੈ ਤੇ ਅਸੀਂ ਤਾਂ ਇੱਕ ਸਧਾਰਨ ਜੇ ਸਿੱਖਾਂ, ਅਸੀਂ ਕਾਹਦਾ ਮਾਣ ਕਰਦੇ ਹਾਂ, ਅਸੀਂ ਕਾਹਦਾ ਹੰਕਾਰ ਕਰਦੇ ਹਾਂ ਜੀ, ਸਾਡੇ ਵਰਗਾ ਹੈ ਹੀ ਨਹੀਂ ਕੋਈ। ਆਪਾਂ ਇਹੀ ਮੰਨਦੇ ਹਾਂ ਨਾ, ਮਨ ਚ ਧਾਰਨਾ ਬਣਾਈ ਹੋਈ ਹੈ, ਸਾਡੇ ਵਰਗਾ ਕੌਣ ਹੋ ਸਕਦਾ। ਮਹਾਰਾਜ ਜੀ ਕਹਿੰਦੇ ਜੇ ਭਾਈ ਰਾਮ ਕੁਇਰ ਵਰਗੇ ਭਰਮ ਸਕਦੇ ਨੇ ਤੇ ਤੁਸੀਂ ਵੀ ਭਰਮ ਸਕਦੇ ਹੋ। ਇਸ ਕਰਕੇ ਡਰ ਕੇ ਰਹੋ, ਮਨ ਵਿਚ ਗੁਰੂ ਦਾ ਭੈ ਰੱਖ ਕੇ ਰਹੋ, ਗੁਰੂ ਦਾ ਅਦਬ ਰੱਖ ਕੇ ਰਹਿਣਾ। ਗੁਰਸਿੱਖ ਨੇ, ਸਤਿਗੁਰੂ ਜੀ ਨੇ ਆਪਣੀ ਮਾਇਆ ਵਰਤਾਈ ਤੇ ਭਾਈ ਰਾਮ ਕੁਇਰ ਸਾਹਿਬ ਦੇ ਮਨ ਚ ਵੀ ਭਰਮ ਪਾ ਦਿੱਤਾ।
ਇਸ ਮੈਂ ਕੁਝ ਸ਼ੰਕਾ ਨਾ ਕੀਜੈ,
ਹੁਣ ਜੇ ਕੋਈ ਸ਼ੰਕਾ ਕਰੇ ਜੀ ਭਾਈ ਰਾਮ ਕੁਇਰ ਦੇ ਮਨ ਚ ਕਿਵੇਂ ਸ਼ੰਕਾ ਆ ਸਕਦਾ, ਉਹਨਾਂ ਦਾ ਮਨ ਕਿਵੇਂ ਭਰਮ ਸਕਦਾ, ਉਹ ਤਾਂ ਬੜੀ ਉੱਚੀ ਅਵਸਥਾ ਦੇ ਮਾਲਕ ਸੀ। ਤੇ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਇੱਥੇ ਦਲੀਲ ਦੇ ਰਹੇ ਨੇ, ਕਹਿੰਦੇ ਗੁਰਸਿੱਖੋ ਇਹਦੇ ਵਿਚ ਤੁਸੀਂ ਆਪਣੇ ਮਨ ਚ ਕੋਈ ਸ਼ੰਕਾ ਨਾ ਕਰੋ।
ਪੂਰਬ ਕੇਤਕ ਬੇਲਖ ਲੀਜੈ,
ਪਹਿਲਾਂ ਕਿੱਡੇ ਕਿੱਡੇ ਵੱਡੇ ਮਹਾਂਪੁਰਖ ਹੋਏ ਨੇ, ਕਿੱਡੇ ਕਿੱਡੇ ਅਵਤਾਰੀ ਤਪਸਵੀ ਰਿਸ਼ੀ ਮੁਨੀ ਹੋਏ ਨੇ।
ਮਾਇਆ ਪ੍ਰਬਲ ਪਰਮਾਵਨ ਕਰੈ,
ਜਿਹੜੀ ਮਾਇਆ ਨਾ ਪਰਮਾਤਮਾ ਦੀ ਉਹ ਬੜੀ ਪ੍ਰਬਲ ਹੈ, ਉਹ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ। ਇਸ ਕਰਕੇ ਇਹਦੇ ਚ ਸ਼ੰਕਾ ਨਾ ਕਰੋ ਕਿ ਰਾਮ ਕੁਇਰ ਜੀ ਕਿਵੇਂ ਭਰਮ ਗਏ, ਇਹਦੇ ਚ ਸੰਦੇਹ ਕਰਨ ਦੀ ਲੋੜ ਨਹੀਂ ਹੈ। ਕਹਿੰਦੇ ਜਿਹੜੀ ਪਹਿਲਾਂ ਵੀ ਮਾਇਆ, ਪਹਿਲਾਂ ਵੀ ਬੜੇ ਬੜੇ ਵੱਡੇ ਜਿਹੜੇ ਰਿਸ਼ੀ ਮੁਨੀ ਤਪਸਵੀ ਸੰਤ ਮਹਾਤਮਾ ਸਨ, ਉਨ੍ਹਾਂ ਨੂੰ ਵੀ ਮਾਇਆ ਨੇ ਭਰਮਾ ਲਿਆ।
ਅਸਨੈ ਕੋ ਤਿਸ ਛਿਨ ਰਹਿ ਥਿਰੈ,
ਤੇ ਕਹਿੰਦੇ ਜਦੋਂ ਮਾਇਆ ਸਤਿਗੁਰੂ ਜੀ ਆਪਣੀ ਮਾਇਆ ਵਰਤਾ ਦਿੰਦੇ ਨੇ ਨਾ, ਫਿਰ ਐਸਾ ਕੋਈ ਨਹੀਂ ਜਿਹੜਾ ਉਸ ਮਾਇਆ ਦੇ ਸਾਹਮਣੇ ਥਿਰ ਹੋ ਕੇ ਰਹਿ ਸਕੇ।
ਸਤਿਗੁਰ ਦੇ ਨਿਜ ਹੱਥ ਬਚਾਵੈ, ਸੋ ਉਬਰੈ ਮਨ ਨਹੀਂ ਡੁਲਾਵੈ।
ਸਤਨਾਮ
ਸ੍ਰੀ ਵਾਹਿਗੁਰੂ।
ਖਾਲਸਾ ਜੀ, ਇਹ ਤਾਂ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਬਚਾ ਲੈਣ, ਤੇ ਇਸ ਮਾਇਆ ਤੋਂ ਉਹੀ ਉਭਰਦਾ, ਨਹੀਂ ਤਾਂ ਉਦਾ ਨਹੀਂ ਕੋਈ ਬਚ ਸਕਦਾ। ਇਹ ਤਾਂ ਗੁਰੂ ਬਚਾਵੇ ਤਾਂ ਬਚਾਵੇ, ਸਤਿਗੁਰੂ ਜੀ ਆਪਣਾ ਹੱਥ ਦੇ ਕੇ ਰੱਖ ਲੈਣ ਤਾਂ ਰੱਖ ਲੈਣ, ਨਹੀਂ ਤਾਂ ਇਹ ਮਾਇਆ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ।
ਕਾਕ ਪਸੁੰਡ ਖਗੇਸ਼ ਜੋ ਹੈ,
ਹੁਣ ਕਾਕ ਪਸੁੰਡ ਕਿੱਡਾ ਵੱਡਾ ਰਿਸ਼ੀ ਹੋਇਆ, ਕਿੱਡਾ ਵੱਡਾ ਮਹਾਨ ਰਿਸ਼ੀ ਹੋਇਆ ਕਾਕ ਪਸੁੰਡ।
ਪ੍ਰਭੂ ਸਮੀਪੀ ਜੋ ਨਿਤਰੈ,
ਹੁਣ ਗਰੜ ਵੀ ਬੜਾ ਵੱਡਾ, ਉਹ ਵੀ ਹਰ ਵੇਲੇ ਭਗਵਾਨ ਦੇ ਨੇੜੇ ਰਹਿੰਦਾ ਹੈ।
ਬੌਰ ਬਖਸ਼ਿਸ਼ ਆਦਿਕ ਬ੍ਰਹਮ ਗਿਆਨੀ,
ਬਖਸ਼ਿਸ਼ ਜੀ ਵਰਗੇ ਬ੍ਰਹਮ ਗਿਆਨੀ ਜਿਹੜੇ ਸ਼੍ਰੀ ਰਾਮ ਚੰਦਰ ਦੇ ਗੁਰੂ ਮੰਨੇ ਗਏ ਹਨ,
ਇਨ ਕੈ ਭਇਓ ਮੋਹ ਜਗ ਜਾਨੀ।
ਦੇਖੋ ਇਹਨਾਂ ਦੇ ਮਨ ਚ ਵੀ ਮੋਹ ਪੈਦਾ ਕਰ ਦਿੱਤਾ, ਮਾਇਆ ਨੇ ਇਹਨਾਂ ਨੂੰ ਵੀ ਭਰਮਾ ਲਿਆ। ਜਿਹੜੇ ਵੱਡੇ ਰਿਸ਼ੀ ਸਨ ਤੇ ਇਹਨਾਂ ਦੇ ਅੰਦਰ ਵੀ ਮਾਇਆ ਨੇ ਮਮਤਾ ਪੈਦਾ ਕਰ ਦਿੱਤੀ। ਵੇਖੋ ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਹੈ।
ਤੋ ਸਬਨ ਤੇ ਮੈਦ ਮਾਨਾ,
ਇਸ ਕਰਕੇ ਫਿਰ ਵੀ ਇਹ ਜਿਹੜੀ ਮਾਇਆ ਹੈ ਸਭ ਤੋਂ ਵੱਡੀ ਪ੍ਰਬਲ ਮੰਨੀ ਹੈ।
ਜਿਨਕੇ ਨਹੀਂ ਲੇਸ਼ ਅਗਿਆਨਾ,
ਹਾਂ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨ ਦਾ ਲੇਸ਼ ਨਹੀਂ ਹੈ,
ਤਿਮ ਇਨਕੇ ਮਨ ਮੋਹ ਉਪਾਵਾ, ਸੁਨੋ ਕਥਾ ਸੋ ਅਗ ਬਨ ਦਾਵਾ।
ਕਹਿੰਦੇ ਹੁਣ ਜਿਵੇਂ ਭਾਈ ਰਾਮ ਕੁਇਰ ਸਾਹਿਬ ਜੀ ਦੇ ਮਨ ਦੇ ਵਿਚ ਭਰਮ ਪੈਦਾ ਹੋਇਆ, ਉਹ ਕਿਵੇਂ ਪੈਦਾ ਹੋਇਆ, ਕਿਵੇਂ ਗੁਰੂ ਸਾਹਿਬ ਜੀ ਨੇ ਆਪਣੀ ਮਾਇਆ ਦਾ ਜਾਲ ਭਾਈ ਰਾਮ ਕੁਇਰ ਸਾਹਿਬ ਤੇ ਵੀ ਪਾ ਦਿੱਤਾ। ਕਹਿੰਦੇ ਹੁਣ ਉਹ ਕਥਾ ਸੁਣੋ, ਐਸੀ ਕਥਾ ਜਿਸ ਕਥਾ ਨੂੰ ਸੁਣ ਕੇ ਸਾਰੇ ਪਾਪ ਏਦਾਂ ਸੜ ਜਾਂਦੇ ਨੇ ਜਿਵੇਂ ਅੱਗ ਲੱਗਿਆ ਜੰਗਲ ਸੜ ਜਾਂਦਾ। ਇਹ ਐਸੀ ਕਥਾ ਹੈ ਜਿਸ ਨੂੰ ਸੁਣ ਕੇ ਸਾਰੇ ਪਾਪ ਸੜ ਜਾਂਦੇ ਨੇ, ਸਾਰੇ ਪਾਪ ਦਗਧ ਹੋ ਜਾਂਦੇ ਹਨ।
ਰਾਮ ਕੁਇਰ ਗੁਰਸਿੱਖ,
ਇਸੇ ਤਰ੍ਹਾਂ ਭਾਈ ਰਾਮ ਕੁਇਰ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਮਹਾਨ ਸਿੱਖ ਹਨ।
ਜਿਸ ਕੀ ਕਹੋ ਕਥਾ ਕੁਛ ਲਿਖ,
ਉਹਨਾਂ ਦੀ ਕਥਾ ਭਾਈ ਰਾਮ ਕੁਇਰ ਸਾਹਿਬ ਜੀ ਦੇ ਜੀਵਨ ਦੀ ਕੁਝ ਕਥਾ ਮੈਂ ਲਿਖਦਾ ਹਾਂ।
ਸ਼੍ਰੀ ਗੋਬਿੰਦ ਸਿੰਘ ਗੁਰਬਰ ਦਸਮ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ, ਸਭ ਤੋਂ ਮਹਾਨ ਸਤਿਗੁਰੂ ਗੁਰਦੇਵ ਹਨ।
ਜਿਨਕੇ ਦਿਵਤ ਤੇਜ ਕੀ ਰਿਸ਼ਮ,
ਔਰ ਜਿਨ੍ਹਾਂ ਦੇ ਚਿਹਰੇ ਤੇ ਪ੍ਰਕਾਸ਼ ਦੀਆਂ ਰਿਸਮਾਂ ਜਗਦੀਆਂ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜਾ ਤੇਜ ਤੇ ਜਲਾਲ ਤੇ ਪ੍ਰਤਾਪ ਹੈ।
ਕਠਨ ਕੁਦੰਦ ਪ੍ਰਚੰਡ ਅਗਾਰੇ,
ਇੱਕ ਦਿਨ ਸਤਿਗੁਰੂ ਜੀ ਬੈਠੇ ਸਨ, ਇੱਕ ਬੜਾ ਮਜ਼ਬੂਤ ਧਨਕ ਤੇ ਬੜਾ ਭਾਰੀ ਕਠਨ ਧਨਕ ਉਹ ਕਲਗੀਧਰ ਜੀ ਦੇ ਕੋਲ ਪਿਆ। ਮਹਾਰਾਜ ਜੀ ਦਾ ਜਿੱਥੇ ਆਸਣ ਹੁੰਦਾ ਸੀ ਨਾ, ਨਾਲ ਹੀ ਇੱਕ ਛੋਟਾ ਉੱਚਾ ਪਲੰਘਾ ਹੁੰਦਾ ਸੀ, ਉਹਦੇ ਤੇ ਮਹਾਰਾਜ ਜੀ ਆਪਣੇ ਸ਼ਸਤਰ ਰੱਖਦੇ ਸਨ ਤੇ ਸਤਿਗੁਰਾਂ ਦੇ ਨਾਲ ਹੀ ਸਾਹਮਣੇ ਮਹਾਰਾਜ ਜੀ ਦਾ ਬੜਾ ਕਠੋਰ ਧਨਕ, ਇਹਨੂੰ ਨੌ ਟੰਕਾ ਧਨਕ ਕਹਿੰਦੇ ਨੇ। ਖਾਲਸਾ ਜੀ, ਨੌ ਟੰਕਾ ਧਨਕ ਦਾ ਮਤਲਬ ਹੁੰਦਾ ਵੀ ਇੰਨੀ ਮਜ਼ਬੂਤ ਛੜ ਹੋਣੀ ਲੱਕੜ ਦੀ ਤੇ ਦੋਵਾਂ ਸਿਰਿਆਂ ਦੇ ਉੱਤੇ ਸਾਢੇ ਨੌ ਨੌ ਮਣ ਜਾਂ ਨੌ ਨੌ ਮਣ ਵਜਨ ਲਟਕਾ ਦੇਣਾ। ਉਹ ਥੋੜੀ ਜਿਹੀ ਲਿਖਦੀ ਸੀ ਤਾਂ ਜੋ ਤੰਦੀ ਚਾੜੀ ਜਾ ਸਕੇ, ਉਹਨੂੰ ਫਿਰ ਕੰਨਾਂ ਤੱਕ ਖਿੱਚ ਕੇ ਚਲਾਣਾ ਇੰਨਾ ਬਲ ਚਾਹੀਦਾ ਸੀ ਬਾਹਾਂ ਵਿਚ। ਉਹ ਕਲਗੀਧਰ ਜੀ ਦੇ ਕੋਲ ਹੀ ਸੀ। ਉਹ ਬੜਾ ਕਠੋਰ ਧਨਕ, ਕੁਦੰਡ ਕਹਿੰਦੇ ਨੇ ਧਨਕ ਨੂੰ, ਮਹਾਰਾਜ ਜੀ ਦੇ ਸਾਹਮਣੇ ਪਿਆ ਹੋਇਆ ਸੀ। ਮਹਾਰਾਜ ਜੀ ਨੇ ਇੱਕ ਦਿਨ ਆਪਣੇ ਸਾਹਮਣੇ ਉਹ ਧਨਕ ਰੱਖਿਆ ਹੋਇਆ। ਹੁਣ ਜਦੋਂ ਵੇਖੋ ਭਰਮ ਪੈਂਦਾ ਤੇ ਕਿਵੇਂ ਮਹਾਰਾਜ ਜੀ ਮਿੰਟ ਲਾਉਂਦੇ ਨੇ ਭਰਮ ਪਾਉਂਦੇ ਆ, ਸਿਕਿੰਟਾਂ ਵਿਚ ਭਰਮ ਪੈਦਾ ਹੋ ਸਕਦਾ। ਗੁਰੂ ਸਾਹਿਬ ਜਦੋਂ ਮਾਇਆ ਵਰਤਾਉਂਦੇ ਫਿਰ ਵੱਡੇ ਵੱਡੇ ਭਰਮ ਜਾਂਦੇ। ਵੇਖੋ ਹੁਣ ਭਾਈ ਰਾਮ ਕੁਇਰ ਨੂੰ ਕਿਵੇਂ ਭਰਮ ਪਾ ਦਿੱਤਾ, ਸਤਿਗੁਰੂ ਜੀ ਨੇ ਆਪ ਹੀ ਵਰਤਾਈ ਇਹ ਖੇਡ ਆਪਣੀ। ਦੱਸਣਾ ਚਾਹੁੰਦੇ ਨੇ ਮੈਂ ਭਰਮ ਪਾ ਵੀ ਦਿੰਦਾ ਤੇ ਫਿਰ ਭਰਮ ਚੋਂ ਕੱਢ ਵੀ ਲੈਣਾ, ਜਿਹੜੇ ਸ਼ਰਨ ਆ ਜਾਂਦੇ ਨੇ ਫਿਰ ਉਹਨਾਂ ਨੂੰ ਕੱਢ ਵੀ ਲੈਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਉਹ ਧਨਕ ਪਿਆ ਹੋਇਆ ਸੀ।
ਰਾਮ ਕੁਇਰ ਨੇ ਦੇਖਣ ਕੀ ਨਸ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਉਹ ਧਨਕ ਵੇਖਿਆ, ਬੜਾ ਕਠੋਰ ਤੇ ਬੜਾ ਮਜ਼ਬੂਤ ਧਨਕ ਹੈ।
ਸਤਿਗੁਰ ਬਲ ਤੇ ਦੇਖੈ ਚੀਨਸ,
ਭਾਈ ਰਾਮ ਕੁਇਰ ਜੀ ਦੇ ਮਨ ਚ ਸ਼ੰਕਾ ਪਿਆ ਵੀ ਜਿੰਨਾ ਸਤਿਗੁਰਾਂ ਦਾ ਸਰੀਰ ਹੈ ਉਹਦੇ ਹਿਸਾਬ ਨਾਲ ਇਹ ਧਨਕ ਜ਼ਿਆਦਾ ਮਜ਼ਬੂਤ ਹੈ। ਮਨ ਵਿਚ ਸ਼ੰਕਾ ਭਰਮ ਪੈ ਗਿਆ ਵੀ ਧਨਕ ਜ਼ਿਆਦਾ ਮਜ਼ਬੂਤ ਲੱਗਦਾ, ਗੁਰੂ ਸਾਹਿਬ ਜੀ ਦਾ ਸਰੀਰ ਜਿਹੜਾ ਉਹ ਥੋੜਾ ਜਿਹਾ ਪਤਲਾ ਸਰੀਰ ਲੱਗਦਾ, ਥੋੜਾ ਜਿਹਾ ਕਮਜ਼ੋਰ ਲੱਗਦਾ, ਤੇ ਉਹਦੇ ਹਿਸਾਬ ਨਾਲ ਜਿਹੜਾ ਧਨਕ ਹੈ ਇਹ ਜ਼ਿਆਦਾ ਮਜ਼ਬੂਤ ਤੇ ਵਜਨ ਵਾਲਾ ਲੱਗਦਾ ਹੈ।
ਅਤ ਬਲਵਾਨ ਸਰੀਰ ਵਿਸ਼ਾਲਾ, ਉਹਨੇ ਤੁਨਕ ਕੀ ਵਿਦਿਆ ਵਾਲਾ।
ਹੁਣ ਜੇ ਕੋਈ ਅਤ ਜ਼ਿਆਦਾ ਬਲੀ ਬਲਵਾਨ ਸਰੀਰ ਹੋਵੇ ਫਿਰ ਉਹ ਧਨਕ ਦੀ ਵਿਦਿਆ ਨੂੰ ਜਾਣਦਾ ਹੋਵੇ,
ਦਿਸਤੇ ਵੀ ਨੈਣ ਚ ਜਾਏ,
ਉਹਦੇ ਕੋਲੋਂ ਵੀ ਇਹ ਧਨਕ ਨਾ ਖਿੱਚਿਆ ਜਾਏ। ਜਿਹੋ ਜਿਹਾ ਇਹ ਧਨਕ ਪਿਆ ਜਿਹਦੇ ਸਰੀਰ ਚ ਬੜਾ ਬਲ ਹੋਵੇ, ਬੜਾ ਭਾਰੀ ਸਰੀਰ ਹੋਵੇ, ਤੇ ਉਹ ਤਨਖ ਦੀ ਵਿਦਿਆ ਵੀ ਜਾਣਦਾ ਹੋਵੇ ਉਹਦੇ ਕੋਲੋਂ ਵੀ ਇਹ ਤਨਖ ਨਾ ਖਿੱਚਿਆ ਜਾਵੇ ਤੇ ਗੁਰੂ ਸਾਹਿਬ ਕਿਵੇਂ ਖਿੱਚਦੇ ਹੋਣੇ ਨੇ?
ਇਨਕੋ ਤਨ ਨੇ ਡੀਲ ਬਜਾਏ।
ਗੁਰੂ ਸਾਹਿਬ ਜੀ ਦਾ ਸਰੀਰ ਤਾਂ ਹੋਲਾ ਜਿਹਾ ਲੱਗਦਾ। ਭਾਈ ਰਾਮ ਕੋਇਰ ਜੀ ਸਰੀਰ ਕਰਕੇ ਬਲਵਾਨ ਵੀ ਸੀ, ਭਾਰੇ ਵੀ ਸਨ, ਤੇ ਸੋਚਦੇ ਰਹੇ ਵੀ ਗੁਰੂ ਸਾਹਿਬ ਦਾ ਸਰੀਰ ਤਾਂ ਹੋਲਾ ਜਿਹਾ, ਤੇ ਇਹਨਾਂ ਦੇ ਸਰੀਰ ਦੇ ਡੀਲ ਕੱਦ ਕਾਠੀ ਵੀ ਹੋਲੀ ਜੀ ਲੱਗਦੀ ਹੈ, ਤੇ ਇਹ ਤਨਖ ਕਿਵੇਂ ਚਲਾਉਂਦੇ ਹੋਣਗੇ? ਏਡਾ ਭਾਰਾ ਤਨਖ ਇਹ ਤਾਂ ਕੋਈ ਬਲਵਾਨ ਵੀ ਨਹੀਂ ਚਲਾ ਸਕਦਾ, ਤੇ ਗੁਰੂ ਸਾਹਿਬ ਜੀ ਦਾ ਸਰੀਰ ਤਾਂ ਕੋਈ ਬਹੁਤਾ ਭਾਰਾ ਜਾਂ ਡੀਲ ਜਿਹੜੀ ਹੈ ਉਹ ਬਹੁਤੀ ਵੱਡੀ ਨਹੀਂ ਲੱਗਦੀ। ਔਰ ਆਪਣੇ ਬਲ ਦੇ ਨਾਲ ਜੋ ਖਿੱਚਣ ਦੇ ਲਾਇਕ ਹੋਵੇ, ਉਹ ਜਿਹਾ ਤਨਖ ਗੁਰੂ ਜੀ ਨੂੰ ਆਪਣੇ ਕੋਲ ਰੱਖਣਾ ਚਾਹੀਦਾ। ਇਹ ਤਨਖ ਕਾਹਦੇ ਵਾਸਤੇ ਰੱਖਿਆ ਗੁਰੂ ਸਾਹਿਬ ਨੇ? ਆਹ ਜਿਹੜਾ ਤਨਖ ਪਿਆ ਇਹ ਕਾਹਦੇ ਵਾਸਤੇ ਰੱਖਿਆ? ਇਹ ਤਾਂ ਸਤਿਗੁਰਾਂ ਕੋਲੋਂ ਚੱਲਦਾ ਹੀ ਨਹੀਂ ਹੋਣਾ, ਇਹ ਤਾਂ ਉਦਾਂ ਰੱਖਿਆ ਹੋਵੇਗਾ। ਏਦਾਂ ਦਾ ਸ਼ੰਕਾ ਭਾਈ ਰਾਮ ਕੁਇਰ ਜੀ ਦੇ ਮਨ ਚ ਪਿਆ।
ਅਰਜਨ ਆਦ ਪ੍ਰਥਮ ਜੋ ਭਏ ਜਿਨਕੋ ਤਨ ਐਸੇ ਸੁਣ ਲਏ।
ਕਹਿੰਦੇ ਸੁਣਿਆ ਕਿ ਜਿਹੜਾ ਅਰਜਨ ਹੋਇਆ ਦੁਆਪਰ ਯੁੱਗ ਵਿਚ, ਉਹਦੇ ਕੋਲ ਇਹੋ ਜਿਹਾ ਤਨਖ ਹੁੰਦਾ ਸੀ ਜਿਹੋ ਜਿਹਾ ਆ ਪਿਆ, ਏਦਾਂ ਦੇ ਤਨਖ ਉਹ ਚਲਾਇਆ ਕਰਦਾ ਸੀ, ਏਦਾਂ ਮਜ਼ਬੂਤ ਤਨਖ। ਅਰਜਨ ਜਿਹੜਾ ਉਹ ਬੜਾ ਵੱਡਾ ਤੀਰ ਅੰਦਾਜ ਮੰਨਿਆ, ਕਹਿੰਦੇ ਉਹਦੇ ਕੋਲ ਇਹੋ ਜਿਹਾ ਤਨਖ ਮੰਨਿਆ ਜਾਂਦਾ, ਪਰ ਗੁਰੂ ਸਾਹਿਬ ਦੇ ਕੋਲ ਤਨਖ ਪਿਆ ਕਿਵੇਂ ਚਲਾਉਂਦੇ ਹੋਣਗੇ? ਗੁਰੂ ਸਾਹਿਬ ਦਾ ਸਰੀਰ ਵੀ ਜਿਹੜਾ ਉਹ ਤਨਖ ਦੇ ਹਿਸਾਬ ਨਾਲ ਜਿਹੜਾ ਇੰਨਾ ਬਲਵਾਨ ਨਜ਼ਰ ਨਹੀਂ ਆਉਂਦਾ।
ਧਰਿਓ ਕੁਤੰਡ ਪਰ ਚੰਦ ਅਗਾਰੇ, ਕਿਆ ਕਾਰਨ ਹਿਮਕਰਤ ਵਿਚਾਰੇ।
ਗੁਰੂ ਪਾਤਸ਼ਾਹ ਨੇ ਇਹ ਤਨਖ ਆਪਣੇ ਸਾਹਮਣੇ ਰੱਖਿਆ, ਏਡਾ ਪ੍ਰਚੰਡ ਤੇ ਬੜਾ ਕਠੋਰ ਤਨਖ ਪਤਾ ਨੀ ਕਿਉਂ ਰੱਖਿਆ ਹੋਇਆ। ਭਾਈ ਰਾਮ ਕੁਮਾਰ ਜੀ ਦੇ ਮਨ ਚ ਏਦਾਂ ਦਾ ਸੰਸਾ, ਏਦਾਂ ਦਾ ਭਰਮ ਪੈ ਗਿਆ, ਪਤਾ ਨੀ ਕਿਉਂ ਰੱਖਿਆ ਹੋਇਆ ਇਹ ਤਨਖ ਗੁਰੂ ਸਾਹਿਬ ਨੇ ਆਪਣੇ ਕੋਲ ਇੰਨਾ ਮਜ਼ਬੂਤ ਤਨਖ। ਇਹ ਤਾਂ ਦੁਆਪਰ ਯੁੱਗ ਚ ਅਰਜਨ ਚਲਾਉਂਦਾ ਸੀ, ਏਦਾਂ ਦਾ ਤਨਖ ਗੁਰੂ ਸਾਹਿਬ ਕਿਵੇਂ ਚਲਾਉਂਦੇ ਹੋਣਗੇ? ਪਤਾ ਨੀ ਕਿਉਂ ਰੱਖਿਆ ਹੋਇਆ।
ਜਿਸਕੇ ਮਨ ਕੀ ਸਤਿਗੁਰ ਜਾਣੇ।
ਇਧਰ ਭਰਮ ਹੋਇਆ, ਪਾਇਆ ਵੀ ਗੁਰੂ ਪਾਤਸ਼ਾਹ ਨੇ ਆਪ ਹੀ, ਖੇਡ ਵੀ ਆਪਣੀ ਆਪ ਹੀ ਵਰਤਾਈ ਕਲਗੀ ਧਰ ਨੇ, ਤੇ ਮਹਾਰਾਜ ਜੀ ਜਾਣੀ ਜਾਣ ਭਾਈ ਰਾਮ ਕੁਇਰ ਜੀ ਦੇ ਮਨ ਦੀ ਜਾਣ ਗਏ।
ਚੈਤ ਦਾਸ ਕੋ ਸੰਸੈ ਹਾਨੇ।
ਹੁਣ ਗੁਰੂ ਸਮਰੱਥ ਜਿਹੜਾ ਨਾ, ਉਹ ਆਪਣੇ ਚੇਲੇ ਦੇ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ। ਪੂਰੇ ਗੁਰੂ ਦੀ ਜਿਹੜੀ ਸਮਰੱਥਾ ਹੈ, ਉਹ ਆਪਣੇ ਸਿੱਖ ਦੇ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ। ਹੁਣ ਸਤਿਗੁਰੂ ਜੀ ਨੇ ਆਖਿਆ ਕਿ ਸਿੱਖ ਦੇ ਮਨ ਚ ਸ਼ੰਕਾ ਪਿਆ, ਇਹ ਸ਼ੰਕਾ ਦੂਰ ਕਰਨਾ ਚਾਹੀਦਾ।
ਕਹਿਓ ਕਿ ਤਿਆਰੀ ਵਹਿਰ ਕਰਾਵੋ।
ਮਹਾਰਾਜ ਜੀ ਨੇ ਹੁਕਮ ਕੀਤਾ ਬਈ ਤਿਆਰੀ ਕਰੋ, ਬਾਹਰ ਦੀ ਚੱਲੀਏ।
ਗਜ ਬਾਜੀ ਚੜਬੇਸ ਜਵਾਵੋ,
ਔਰ ਘੋੜੇ ਹਾਥੀ ਚੜਨ ਵਾਸਤੇ ਸਜਾਵੋ, ਤਿਆਰ ਕਰਵਾਓ।
ਕਹਿ ਰਾਮ ਕੋਇਰ ਸੰਗ ਲੀਨਤ।
ਏਦਾਂ ਕਹਿ ਕੇ ਸਤਿਗੁਰੂ ਜੀ ਨੇ ਆਖਿਆ ਚਲੋ ਭਾਈ ਰਾਮ ਕੋਇਰ ਜੀ ਚੱਲੀਏ ਬਾਹਰ ਨੂੰ। ਭਾਈ ਰਾਮ ਕੁਇਰ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ।
ਸਾਇਕ ਧਨਕ ਲੀਨ ਜੋ ਪੀਨਸ।
ਉਹ ਜਿਹੜਾ ਧਨਕ ਸੀ ਉੱਥੇ ਪਿਆ ਹੋਇਆ, ਉਹ ਵੀ ਮਹਾਰਾਜ ਜੀ ਨੇ ਚੁੱਕ ਲਿਆ। ਜਾਂਦਿਆਂ ਜਿਹੜੇ ਧਨਕ ਤੇ ਸ਼ੰਕਾ ਕੀਤਾ ਸੀ ਨਾ ਭਾਈ ਰਾਮ ਕੁਇਰ ਨੇ, ਉਹ ਤਨਖ ਚੱਲਣ ਵੇਲੇ ਮਹਾਰਾਜ ਗੁਰੂ ਕਲਗੀ ਧਰ ਨੇ ਚੁੱਕ ਲਿਆ।
ਮੰਦ ਮੰਦ ਪਗ ਪੰਕਜ ਸਾਥ, ਆਏ ਵੈਰ ਠਾਂਡੇ ਗੁਰਨਾਥ।
ਸਹਿਜੇ ਸਹਿਜੇ ਮਹਾਰਾਜ ਜੀ ਪਰ ਚਰਨਾਂ ਨਾਲ ਚਲਦਿਆਂ ਚਲਦਿਆਂ ਬਾਹਰ ਨੂੰ ਆ ਗਏ। ਭਾਈ ਰਾਮ ਕੁਇਰ ਸਾਹਿਬ ਜੀ ਨਾਲ ਨਾਲ ਹੋਰ ਵੀ ਕੁਝ ਸਿੱਖ ਸਨ ਨਾਲ।
ਕਰਤ ਪ੍ਰਤੀਖਨ ਗਜ ਸਜ ਆਵੇ।
ਮਹਾਰਾਜ ਜੀ ਉਡੀਕ ਕਰਨ ਲੱਗੇ ਵੀ ਹਾਥੀ ਸਜਾ ਕੇ ਲਿਆਉਣਾ ਸੀ ਨਾ ਸੇਵਾਦਾਰਾਂ ਨੇ, ਹਾਥੀ ਤੇ ਬਹਿ ਕੇ ਜਾਣਾ ਸੀ ਸਤਿਗੁਰਾਂ ਨੇ, ਤੇ ਜਿੰਨੀ ਦੇਰ ਨੂੰ ਹਾਥੀ ਸੱਜ ਕੇ ਆਉਂਦਾ ਹੈ,
ਕਹਿਓ ਕਿ ਤਬਲੋ ਤੀਰ ਚਲਾਵੇ।
ਮਹਾਰਾਜ ਜੀ ਕਹਿੰਦੇ ਚਲੋ ਉਦੋਂ ਤੱਕ ਤੀਰ ਅੰਦਾਜੀ ਕਰ ਲੈਂਦੇ ਹਾਂ, ਜਦੋਂ ਤੱਕ ਹਾਥੀ ਨਹੀਂ ਆਉਂਦਾ ਉਦੋਂ ਤੱਕ ਤੀਰ ਚਲਾਉਂਦੇ ਹਾਂ।
ਤੁਸੀਂ ਧਨਜ ਕੋ ਲੈ ਜਗ ਨਾਇਕ।
ਉਹੀ ਤਨਖ ਜਿਹਦੇ ਤੇ ਕਿੰਤੂ ਕੀਤਾ ਸੀ ਭਾਈ ਰਾਮ ਕੁਇਰ ਨੇ, ਉਹੀ ਤਨਖ ਗੁਰੂ ਕਲਗੀਧਰ ਪਾਤਸ਼ਾਹ ਨੇ ਜਗਤ ਨਾਇਕ ਸਤਿਗੁਰਾਂ ਨੇ ਆਪਣੇ ਹੱਥਾਂ ਵਿਚ
ਪਕੜਿਆ। ਮਹਾਰਾਜ
ਜੀ ਨੇ ਬੜਾ ਤਿੱਖਾ ਤੀਰ ਆਪਣੀ ਉਸ ਕਮਾਨ ਦੇ ਚਿਲੇ ਦੇ ਉੱਤੇ ਚਾੜਿਆ, ਤੰਦੀ ਤੇ ਚਾੜਿਆ ਹੈ।
ਮੁਸ਼ਟ ਹਾਥੋਂ ਗਏ ਬੋ ਗਾਡੇ,
ਔਰ ਬੜੀ ਮਜ਼ਬੂਤੀ ਨਾਲ ਉਹ ਧਨਖਦਾ ਜਿਹੜਾ ਮੁੱਠਾ ਸੀ ਉਹ ਆਪਣੇ ਹੱਥ ਵਿਚ ਪਕੜਿਆ ਹੈ।
ਬੂਟੀ ਹਰੀ ਦੋਰੇ ਕਠਾਂਡੇ,
ਦੂਰ ਇਕ ਹਰੇ ਰੰਗ ਦੀ ਬੂਟੀ ਸੀ, ਉਹਦਾ ਨਿਸ਼ਾਨਾ ਲਾਣਾ। ਦੂਰ ਸਾਹਮਣੇ ਇਕ ਹਰੇ ਰੰਗ ਦੀ ਛੋਟੀ ਜਿਹੀ ਬੂਟੀ ਨਜ਼ਰ ਆਉਂਦੀ ਹੈ।
ਉਹਦਾ
ਨਿਸ਼ਾਨਾ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਤੰਦੀ ਆਪਣੇ ਕੰਨਾਂ ਤੱਕ ਖਿੱਚੀ ਹੈ।
ਸਰ ਭਲਕਾ ਲਗ ਪੋਲ ਸੁਲੀਨਸ,
ਜਿਹੜਾ ਪੀਰ ਦਾ ਅਗਲਾ ਸਿਰਾ ਹੁੰਦਾ ਨਾ, ਮੁਖੀ ਤੱਕ ਤੀਰ ਖਿੱਚ ਦਿੱਤਾ ਸਤਿਗੁਰਾਂ ਨੇ, ਉਹ ਤੰਦੀ ਕੰਨਾਂ ਤੱਕ ਮਹਾਰਾਜ ਜੀ ਨੇ ਖਿੱਚ ਕੇ ਚਿਰੜ ਚਿਰੜ ਕਰਾ ਦਿੱਤੀ। ਕਹਿੰਦੇ ਜਦੋਂ ਤੰਦੀ ਖਿੱਚੀ ਨਾ ਮਹਾਰਾਜ ਜੀ ਨੇ ਕੰਨਾਂ ਤੱਕ, ਤੇ ਧਨਖ ਜਿਹੜਾ ਉਹ ਚਿਰੜ ਚਿਰੜ ਕਰਦਾ, ਉਹ ਮੋਟੀ ਲੜ ਹੁੰਦੀ ਹੈ ਨਾ ਛੜ, ਉਹ ਬੜੀ ਚਿਰੜ ਚਿਰੜ ਕਰਦੀ ਹੈ, ਚਿਰੜਾ ਕੇ ਰੱਖ ਦਿੱਤਾ ਸਤਿਗੁਰਾਂ ਨੇ।
ਸਜੇ ਤੀਰ ਉੱਠ ਸ਼ਬਦ ਭਿਆਨੋ,
ਤੀਰ ਜਦੋਂ ਛੱਡਿਆ ਤੇ ਬੜੀ ਭਿਆਨਕ ਆਵਾਜ਼ ਆਈ ਤੀਰ ਛੱਡਣ ਵੇਲੇ।
ਅਸੀਂ ਉਹ ਨਿਸ਼ਾਨੋ ਗਯੋ ਅਗਾਰੇ,
ਜਿਹੜਾ ਨਿਸ਼ਾਨਾ ਮਹਾਰਾਜ ਜੀ ਨੇ ਲਾਇਆ ਸੀ ਉਸ ਨਿਸ਼ਾਨੇ ਤੋਂ ਵੀ ਕਹਿੰਦੇ ਤੀਰ ਅੱਗੇ ਚਲਾ ਗਿਆ।
ਧਰਨੀ ਧਸਿਓ ਸੁਪੰਖ ਨਿਆਰੇ,
ਕਹਿੰਦੇ ਤੀਰ ਜ਼ਮੀਨ ਦੇ ਵਿਚ ਧਸ ਗਿਆ ਤੇ ਪਿੱਛੇ ਖੰਭ ਜੇ ਬਾਕੀ ਬਾਹਰ ਰਹਿ ਗਏ, ਸਾਰਾ ਤੀਰ ਜ਼ਮੀਨ ਦੇ ਅੰਦਰ ਧਸ ਗਿਆ।
ਬਹੁਰ ਬਾਣ ਲੈ ਅਪਰ ਚਲਾਏ,
ਫਿਰ ਮਹਾਰਾਜ ਜੀ ਨੇ ਹੋਰ ਬਾਣ, ਕਿਉਂਕਿ ਸਤਿਗੁਰੂ ਉੱਚੇ ਥਾਂ ਤੇ ਖੜੇ ਸੀ, ਅੱਗੇ ਜਗ੍ਹਾ ਨੀਵੀਂ ਸੀ, ਉਹ ਮਹਾਰਾਜ ਜੀ ਉੱਤੋਂ ਚਲਾਇਆ ਤੀਰ ਥੱਲੇ ਦਾ ਨਿਸ਼ਾਨਾ ਲਾ ਕੇ, ਤੇ ਜ਼ਮੀਨ ਦੇ ਵਿਚ ਧਸ ਗਿਆ, ਫਿਰ ਦੂਜਾ ਤੀਰ ਚਲਾਇਆ ਹੈ।
ਸਹਿਜ ਸੁਭਾਇਕ ਸਭਨ ਦਿਖਾਇਓ,
ਸਹਿਜ ਸੁਭਾਏ ਤੀਰ ਚਲਾਉਂਦੇ ਨੇ ਨਾਲੇ ਸਾਰਿਆਂ ਨੂੰ ਵਿਖਾਉਂਦੇ ਹਨ।
ਗਜ ਤਿਆਰ ਲੈ ਆਇਓ ਨਾ ਜਾਵਦ, ਤੀਰ ਚਲਾਏ ਦਿਖਾਵਤ ਤਾਵਦ।
ਜਦੋਂ ਤੱਕ ਹਾਥੀ ਤਿਆਰ ਹੋ ਕੇ ਆਇਆ ਨਹੀਂ ਉਦੋਂ ਤੱਕ ਮਹਾਰਾਜ ਜੀ ਤੀਰ ਅੰਦਾਜ਼ੀ ਕਰਦੇ ਰਹੇ। ਉਦੋਂ ਤੱਕ ਸਤਿਗੁਰੂ ਜੀ ਪੱਥੇ ਚੋਂ ਤੀਰ ਕੱਢਦੇ ਨੇ, ਇੱਕ ਨਹੀਂ ਕਈ ਤੀਰ ਚਲਾ ਕੇ ਮਹਾਰਾਜ ਜੀ ਨੇ ਵਿਖਾਏ। ਭਾਈ ਰਾਮ ਕੁਵੇਰ ਜੀ ਵੇਖ ਰਹੇ ਨੇ, ਸ਼ੰਕਾ ਸੀ ਨਾ ਮਨ ਵਿਚ ਕਿਵੇਂ ਚਲਾਣਗੇ ਤੀਰ, ਪਤਾ ਨੀ ਕਿਉਂ ਰੱਖਿਆ ਗੁਰੂ ਸਾਹਿਬ ਨੇ ਕਮਾਣ ਆਪਣੇ ਕੋਲ। ਮਹਾਰਾਜ ਜੀ ਨੂੰ ਸ਼ੰਕਾ ਕੱਢ ਦਿੱਤਾ ਅੰਦਰੋਂ, ਉਹ ਸ਼ੰਕਾ ਨਿਵਾਰ ਦਿੱਤਾ ਵੀ ਇਹ ਤੀਰ ਅਸੀਂ ਕਮਾਣ ਰੱਖੀ ਦੀ ਚਲਾਣੀ ਵੀ ਜਾਣਦੇ ਹਾਂ, ਇਹਦੇ ਚਲਾਉਣ ਵਾਸਤੇ ਸਾਡੀਆਂ ਬਾਹਾਂ ਵਿਚ ਕੁਝ ਡੰਡਿਆਂ ਵਿਚ ਬਲ ਵੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਤੀਰ ਚਲਾ ਕੇ ਵਿਖਾਏ ਜਦੋਂ ਤੱਕ ਹਾਥੀ ਤਿਆਰ ਹੋ ਕੇ ਨਹੀਂ ਆਇਆ।
ਦੇਖ ਦੇਖ ਵਿਸਮੈ ਹੋਏ ਰਹੇ,
ਦੇਖ ਵੇਖ ਕੇ ਹੈਰਾਨ ਹੋ ਗਏ ਸਾਰੇ ਕਿ ਗੁਰੂ ਪਾਤਸ਼ਾਹ ਜੀ ਅੱਜ ਬੜੇ ਤੀਰ ਚਲਾ ਰਹੇ ਨੇ, ਭਾਈ ਰਾਮ ਕੁਵੇਰ ਜੀ ਵੀ ਵੇਖ ਕੇ ਹੈਰਾਨ ਹੋ ਰਹੇ ਨੇ।
ਬਾਪੂ ਅਲਪ ਬਲ ਕਿਵੇਂ ਲਹੇ,
ਭਾਈ ਰਾਮ ਕੁਵੇਰ ਜੀ ਦੇ ਮਨ ਚ ਹਲੇ ਵੀ ਸੰਸਾ ਥੋੜਾ ਜਿਹਾ, ਕਹਿੰਦੇ ਵੀ ਸਰੀਰ ਤਾਂ ਛੋਟਾ ਜਿਹਾ ਤੇ ਬਲ ਇੰਨਾ ਕਿੱਦਾਂ ਇਹਨਾਂ ਦੇ ਸਰੀਰ ਵਿਚ, ਹਾਲੇ ਵੀ ਮਨ ਚ ਸ਼ੰਕਾ ਫਿਰ ਵੀ ਥੋੜਾ ਜਿਹਾ ਰਹਿ ਗਿਆ। ਇੱਕ ਸ਼ੰਕਾ ਦਾ ਨਿਕਲ ਗਿਆ ਵੀ ਕਮਾਨ ਚਲਾ ਲੈਂਦੇ ਨੇ, ਹੁਣ ਦੂਜਾ ਸ਼ੰਕਾ ਪੈ ਗਿਆ ਮਨ ਚ ਵੀ ਸਰੀਰ ਤਾਂ ਛੋਟਾ ਜਿਹਾ ਲੱਗਦਾ ਹੋਲਾ ਜਿਹਾ, ਪਰ ਅੰਦਰ ਤਾਕਤ ਇੰਨੀ ਕਿਵੇਂ ਹੈ ਕਿ ਸਰੀਰ ਤਾਂ ਹੋਲਾ ਜਿਹਾ ਲੱਗਦਾ ਤੇ ਅੰਦਰ ਇੰਨਾ ਭਾਰੀ ਬਲ ਭਰਿਆ ਹੋਇਆ, ਸ਼ਕਤੀ ਭਰੀ ਹੋਈ ਆ, ਇਹ ਕਿਵੇਂ ਹੋ ਸਕਦਾ ਹੈ?
ਰਾਮ ਕੋਹਰ ਨੇ ਜਾਨੀ ਬਾਤ, ਹਿਰਦੈ ਬਿਸੂਰਤ ਪਾਬੋ ਪਾਂਤ।
ਫਿਰ ਸਮਝ ਆਈ, ਓਹ ਮੈਂ ਤਾਂ ਨਾਹਕ ਹੀ ਬਿਨਾਂ ਕਾਰਨ ਤੋਂ ਸੰਦੇਹ ਕਰ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਗਤ ਦੇ ਰਚਣਹਾਰ ਨੇ ਮਨ ਚ ਸਿਰ ਝੂਰਾ ਝੂਰਾ ਕਰਨ ਲੱਗੇ, ਭਾਈ ਰਾਮ ਕੋਹਰ ਜੀ ਆਪਣੇ ਮਨ ਵਿਚ
ਵਿਸ਼ਵ ਰਚਨ ਪਾਲਨ ਸੰਹਾਰ,
ਆਖਿਆ ਇਹਨਾਂ ਚ ਤਾਕਤ ਕਿਉਂ ਨਾ ਹੋਵੇ, ਇਹ ਤਾਂ ਸਾਰੇ ਸੰਸਾਰ ਦੇ ਰਚਣਹਾਰ ਤੇ ਪਾਲਣਹਾਰ ਨੇ, ਰਚਦੇ ਵੀ ਨੇ ਪਾਲਦੇ ਵੀ ਨੇ ਤੇ ਸੰਘਾਰਦੇ ਵੀ ਨੇ, ਤਿੰਨਾ ਸ਼ਕਤੀਆਂ ਦੇ ਮਾਲਕ ਹਨ।
ਅਤ ਸ਼ਕਤੀ ਧਰ ਗੁਰੂ ਉਦਾਰ,
ਇਹੋ ਜੀ ਅਤ ਦੀ ਸ਼ਕਤੀ ਧਾਰਨ ਕਰਨ ਵਾਲੇ ਉਦਾਰ ਸਤਿਗੁਰੂ ਨੇ ਕਲਗੀ ਧਰ ਜੀ।
ਜੇ ਸਮ ਜਗ ਮੈਂ ਅਪਰ ਨਬੀਆ, ਤਿਸ ਮੈਂ ਕਿਮ ਸ਼ੰਕਾ ਕਰਨੀਆ।
ਜਿਨ੍ਹਾਂ ਦੇ ਸਮਾਨ ਜਗਤ ਵਿਚ ਕੋਈ ਹੋਰ ਦੂਜਾ ਹੈ ਹੀ ਨਹੀਂ, ਉਹਨਾਂ ਉੱਤੇ ਸ਼ੰਕਾ ਕਰਨਾ ਮੇਰੇ ਲਈ ਠੀਕ ਨਹੀਂ ਹੈ। ਹੁਣ ਭਾਈ ਰਾਮ ਕੁਵੇਰ ਜੀ ਮਨ ਚ ਪਛਤਾਵਾ ਵੀ ਕਰ ਰਹੇ ਨੇ ਕਿ ਸਤਿਗੁਰਾਂ ਵਰਗਾ ਹੋਰ ਕੋਈ ਨਹੀਂ, ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰਾਂ ਵਰਗਾ ਕੋਈ ਨਹੀਂ, ਗੁਰੂ ਜੈਸਾ ਕੋਈ ਨਹੀਂ, ਤੇ ਮੈਂ ਉਹਨਾਂ ਤੇ ਸ਼ੰਕਾ ਕੀਤਾ, ਇਹ ਮੇਰੀ ਮਲਨਤਾਈ ਹੈ, ਮੇਰੇ ਹਿਰਦੇ ਦੀ ਮਲਨਤਾਈ ਹੈ, ਉਹਨਾਂ ਤੇ ਸ਼ੰਕਾ ਕਰਨਾ ਠੀਕ ਨਹੀਂ।
ਇੰਦਰ ਆਦਿ ਜਿਸ ਆਏ ਸਮਾਏ,
ਇੰਦਰ ਆਦਿਕ ਦੇਵਤੇ ਵੀ ਜਿਨ੍ਹਾਂ ਦੀ ਆਗਿਆ ਵਿਚ ਚੱਲਦੇ ਨੇ,
ਚਾਹੇ ਸੁਕਰ ਮੁਰੇ ਕਿ ਮਨਾਏ,
ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਤੇ ਮੁੜ ਕੋਈ ਵੀ ਇਨ੍ਹਾਂ ਦਾ ਕਿਹਾ ਹੋਇਆ ਇਨ੍ਹਾਂ ਦੇ ਕੀਤੇ ਹੋਏ ਨੂੰ ਮੋੜ ਨਹੀਂ ਸਕਦਾ।
ਇਤਨੇ ਮੈਂ ਹਾਥੀ ਸ਼ੁਭ ਆਏਵ,
ਇਨੇ ਨੂੰ ਸਤਿਗੁਰਾਂ ਦਾ ਹਾਥੀ ਤਿਆਰ ਕਰਕੇ ਜਿਹੜੇ ਸੇਵਾਦਾਰ ਸਾਨੂੰ ਲੈ ਆਏ,
ਚਲੇ ਅਚਲ ਸ਼ੋਭ ਸੁਹਾਏਵ,
ਔਰ ਹਾਥੀ ਬੜੀ ਸੋਹਣੀ ਸੋਭਾ ਨਾਲ ਸਜਿਆ ਹੋਇਆ ਚੱਲ ਕੇ ਆਇਆ ਹੈ।
ਝਾਲਰਦਾਰ ਝੁੱਲ ਚਮਕੰਤਾ,
ਝਾਲਰਦਾਰ ਝੁੱਲ ਪਾਈ ਹੋਈ ਹਾਥੀ ਨੂੰ ਬੜਾ ਸੋਹਣਾ ਸ਼ਿੰਗਾਰਿਆ ਹੋਇਆ,
ਜ਼ਰੀ ਸਡੋਲ ਪ੍ਰਕਾਸ਼ ਕਰੰਤਾ,
ਜ਼ਰੀਦਾਰ ਕੱਪੜਾ ਪਾਇਆ ਹੋਇਆ ਹਾਥੀ ਤੇ ਬੜਾ ਸੋਹਣਾ ਚਮਕਦਾ, ਬੜਾ ਸੋਹਣਾ ਹੋਦਾ ਪਾਇਆ ਹੁੰਦਾ, ਅੰਬਾਰੀ ਪਾਈ ਹੋਈ ਸੋਨੇ ਦੀ ਦਸਵੇਂ ਪਾਤਸ਼ਾਹ ਵਾਸਤੇ,
ਕੰਚਨ ਕੋਠਨ ਕਾਲੇ ਉਠੰਤਾ,
ਗਲ ਦੇ ਵਿਚ ਉਹਦੇ ਇਕ ਘੜਿਆਲ ਵੀ ਬੱਧਾ, ਘੰਟੀ ਬੱਧੀ ਹੋਈ ਹੈ, ਜਦੋਂ ਤੁਰਦਾ ਮਸਤ ਮਸਤ ਚਾਲ ਹਾਥੀ ਤੇ ਉਹ ਵੀ ਖੜਕਦੀ ਹੈ,
ਅੱਜ ਗਾਹਨ ਸੁਅਦਕ ਸੁਭੰਤਾ,
ਔਰ ਗੱਜ ਗਾਹ ਵੀ ਲਾਈ ਹੋਈ ਸਿਰ ਤੇ ਬੜੀ ਸੋਭਾ ਪਾ ਰਹੀ ਹੈ,
ਸਿਰ ਪਰ ਸ੍ਰੀ ਸੁਚਾਮੀ ਕਰਕੇ,
ਔਰ ਫਿਰ ਸਿਰ ਦੇ ਉੱਤੇ ਉਹਦੇ ਇੱਕ ਬੜੀ ਸੋਹਣੀ ਕਲਗੀ ਲਾਈ ਹੋਈ, ਉਹ ਵੀ ਚਾਂਦੀ ਦੀ ਬਣੀ ਹੋਈ, ਬੜੀ ਸੁੰਦਰ ਹੈ।
ਮਨੋ ਕਾਮ ਕਾਰੀਗਰ ਕਰਕੇ,
ਕਹਿੰਦੇ ਮਾਨੋ ਕਾਮ ਦੇਵ ਨੇ ਕਾਰੀਗਰਤਾ ਕਰਕੇ ਇਸ ਹਾਥੀ ਨੂੰ ਤਿਆਰ ਕੀਤਾ ਹੋਵੇ,
ਬਣ ਰਹੇ ਹੋ,
ਬੜਾ ਸੋਹਣਾ ਹੋਦਾ ਬਣਿਆ ਹੋਇਆ, ਦੁਤੀ ਦਾ ਪ੍ਰਕਾਸ਼ ਦੀ ਹੱਦ ਬਣੀ ਹੋਈ ਆ, ਹੋਦਾ ਇੰਨਾ ਚਮਕ ਰਿਹਾ,
ਆਇਓ ਨਿਕਟ ਗੁਰੂ ਨੇ ਲਿਓ।
ਮਹਾਰਾਜ ਜੀ ਦੇ ਕੋਲ ਜਦੋਂ ਹਾਥੀ ਆਇਆ, ਕਲਗੀਧਰ ਜੀ ਨੇ ਵੇਖਿਆ,
ਰਾਮ ਕੋਇਰ ਕੀ ਗੈ ਕਰ ਬਾਹੋ,
ਮਹਾਰਾਜ ਜੀ ਨੇ ਭਾਈ ਰਾਮ ਕੋਇਰ ਜੀ ਦੀ ਬਾਂਹ ਫੜੀ, ਕਹਿੰਦੇ ਆਓ ਚੱਲੀ, ਭਾਈ ਰਾਮ ਕੋਇਰ ਸਾਹਿਬ ਦੀ ਬਾਂਹ ਫੜ ਲਈ। ਹੁਣ ਕਿੱਡੀ ਉੱਚੀ ਅਵਸਥਾ ਹੋਵੇਗੀ ਭਾਈ ਰਾਮ ਕੋਇਰ ਦੀ, ਜਿਹਦੀ ਬਾਂਹ ਫੜ ਕੇ ਕਲਗੀਧਰ ਜੀ ਲੈ ਕੇ ਜਾ ਰਹੇ ਨੇ, ਇਹ ਵੀ ਕੋਈ ਤਪੱਸਿਆ ਹੀ ਹੈ ਨਾ। ਬਾਂਹ ਫੜੀ ਭਾਈ ਰਾਮ ਕੋਇਰ ਸਾਹਿਬ ਦੀ, ਤੇ ਬਾਂਹ ਫੜ ਕੇ ਮਹਾਰਾਜ ਜੀ ਹਾਥੀ ਵੱਲ ਲੈ ਗਏ,
ਪਾਸ ਪਾਸ ਚ ਡਾਮਨ ਕੋਤਾਉ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੋਲ ਹੋਏ ਹਾਥੀ ਤੇ ਚੜਨ ਵਾਸਤੇ,
ਸਭੇ ਮਹਾਵਤ ਗਜ ਬੈਠਾਏ,
ਜਿਹੜਾ ਮਹਾਵਤ ਸੀ ਉਹਨੇ ਹਾਥੀ ਥੱਲੇ ਬਿਠਾ ਦਿੱਤਾ,
ਚੜਨ ਹੇਤ ਗੁਰ ਚਰਨੇ ਉਠਾਇਓ,
ਹਾਥੀ ਤੇ ਚੜਨ ਵਾਸਤੇ ਮਹਾਰਾਜ ਜੀ ਨੇ ਆਪਣੇ ਚਰਨ ਚੁੱਕੇ ਹਨ,
ਧਰ ਕਰ ਰਾਮ ਕੋਇਰ ਕੇ ਕੰਧ, ਦੀਨ ਸਪਾਰ ਦੀਨ ਗਨ ਬੰਦ,
ਚਰਨ ਚੁੱਕਿਆ ਹਾਥੀ ਤੇ ਚੜਨ ਵਾਸਤੇ ਨਾ, ਤੇ ਆਪਣੇ ਹੱਥ ਦਾ ਵਜਨ, ਇੱਕ ਹੱਥ ਦਾ ਵਜਨ ਉਹ ਭਾਈ ਰਾਮ ਕੋਇਰ ਦੇ ਮੋਢੇ ਤੇ ਪਾ ਕੇ ਮਹਾਰਾਜ ਜੀ ਹਾਥੀ ਤੇ ਚੜਨ ਲੱਗੇ, ਤੇ ਥੋੜਾ ਜਿਹਾ ਵਜਨ ਮਹਾਰਾਜ ਜੀ ਨੇ, ਥੋੜਾ ਜਿਹਾ ਆਪਣੇ ਸਰੀਰ ਦਾ ਵਜਨ ਉਹ ਭਾਈ ਰਾਮ ਕੋਇਰ ਸਾਹਿਬ ਦੇ ਮੋਢੇ ਤੇ ਪਾਇਆ ਹੈ।
ਲੱਖੋਂ ਮਨ ਕੋ ਧਰ ਕਰ ਪਾਰੇ, ਬੁੱਢੀ ਬੰਸ ਬਿਨਾ ਕੋ ਧਾਰੇ,
ਜਦੋਂ ਮੋਢੇ ਤੇ ਹੱਥ ਪਾ ਕੇ ਥੋੜਾ ਜਿਹਾ ਵਜਨ ਪਾਇਆ ਨਾ ਕਲਗੀਧਰ ਹਾਥੀ ਤੇ ਚੜਨ ਵਾਸਤੇ, ਕਹਿੰਦੇ ਲੱਖਾਂ ਮਨ ਦਾ ਵਜਨ ਭਾਈ ਬੁੱਢੇ ਦੇ ਸਪੁੱਤਰ, ਭਾਈ ਬੁੱਢੇ ਦੇ ਅੰਸ ਵਾਸਤੇ ਭਾਈ ਰਾਮ ਕੋਇਰ ਸਾਹਿਬ ਦੇ ਸਰੀਰ ਤੇ ਪਾ ਦਿੱਤਾ, ਤੇ ਕਹਿੰਦੇ ਜਿੰਨਾ ਵਜਨ ਮਹਾਰਾਜ ਜੀ ਨੇ ਪਾਇਆ ਇਹ ਕੇਵਲ ਬਾਬੇ ਬੁੱਢੇ ਦਾ ਵੰਸ ਸੀ ਜਿਹੜਾ ਉਹ ਵਜਨ ਚੱਲ ਗਿਆ, ਜੇ ਕੋਈ ਹੋਰ ਹੁੰਦਾ ਤੇ ਉਹ ਪਤਾਲ ਚ ਧੱਸ ਕੇ ਚਲਾ ਜਾਂਦਾ। ਹੁਣ ਭਾਈ ਰਾਮ ਕੋਇਰ ਦਾ ਉਹ ਸੰਸਾ ਵੀ ਜਿਹੜਾ ਵੀ ਸੋਹਲਾ ਜਿਹਾ ਸਰੀਰ, ਪਤਾ ਲੱਗ ਗਿਆ ਵੀ ਇੱਥੇ ਤਾਂ ਲੱਖਾਂ ਮਨ ਦਾ ਵਜਨ ਹੈ, ਲੱਖਾਂ ਮਨ ਵਜਨ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਰਾਮ ਕੋਇਰ ਜੀ ਹਲੇ ਤਾਂ ਥੋੜਾ ਜਿਹਾ ਹੀ ਪਾਇਆ ਵਜਨ, ਥੋੜਾ ਜਿਹਾ ਹੀ। ਕਹਿੰਦੇ ਪਾਤਸ਼ਾਹ ਤੁਹਾਡੇ ਵਾਸਤੇ ਥੋੜਾ ਜਿਹਾ ਵਜਨ ਹੈ, ਰੰਚਕ ਭਾਰ ਹੈ, ਪਰ ਮੇਰੇ ਵਾਸਤੇ ਸੁਮੇਰ ਪਰਬਤ ਨਾਲੋਂ ਵੀ ਵੱਧ ਹੈ। ਤੇ ਜਿੰਨਾ ਵਜਨ ਮਹਾਰਾਜ ਜੀ ਨੇ ਪਾਇਆ ਲੱਖਾਂ ਮਨਾਂ ਦਾ, ਕਹਿੰਦੇ ਉਹ ਭਾਈ ਰਾਮ ਕੋਇਰ ਸਾਹਿਬ ਤੋਂ ਬਿਨਾਂ, ਜਿਹੜੇ ਬਾਬੇ ਬੁੱਢੇ ਦੀ ਅੰਸ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਸਹਾਰ ਸਕਦਾ।
ਪਰ ਜੇ ਹੋ ਤੇ ਜਾਤ ਮਿਲ ਮਾਟੇ,
ਜੇ ਕੋਈ ਹੋਰ ਹੁੰਦਾ ਵਿਚ ਉਹ ਮਿੱਟੀ ਵਿਚ ਗਰਕ ਹੋ ਜਾਂਦਾ ਮਿਲ ਜਾਂਦਾ
ਏਦਾਂ
ਸਤਿਗੁਰਾਂ ਨੇ ਭਾਈ ਰਾਮ ਕੋਇਰ ਜੀ ਦੇ ਮਨ ਦਾ ਜਿਹੜਾ ਸੰਦੇਹ ਸੀ ਨਾ ਉਹ ਸੰਦੇਹ ਮਹਾਰਾਜ ਜੀ ਨੇ ਕੱਟ ਦਿੱਤਾ
ਬਿਬੈ ਪੈਰ ਚਲਵੇ ਜਗ ਲਾਗਾ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਚਰਨ ਜਦੋਂ ਉੱਪਰ ਉੱਠ ਕੇ ਚਲਾਇਆ
ਬੈਠੇ ਗੁਰੂ ਜਾਏ ਤਬ ਆਗਾ
ਮਹਾਰਾਜ ਜੀ ਹਾਥੀ ਦੀ ਅੰਬਾਰੀ ਦੇ ਉੱਤੇ ਅੱਗੇ ਆ ਕੇ ਬੈਠ ਗਏ
ਕਹਿਓ ਕਿ ਆਓ ਖਵਾਸੀ ਮਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਰਾਮ ਕੋਇਰ ਜੀ ਆਓ ਤੁਸੀਂ ਵੀ ਖਵਾਸੀ ਵਿਚ ਉੱਤੇ ਅੰਬਾਰੀ ਵਿਚ ਆ ਜਾਓ
ਜਦੋਂ ਸੰਗ ਸ਼੍ਰੀ ਮੁਖ ਕਹਿਓ ਤਾਏ
ਮਹਾਰਾਜ ਜੀ ਕਹਿੰਦੇ ਆਓ ਸਾਡੇ ਨਾਲ ਹੀ ਬਹਿ ਜਾਓ ਅੰਬਾਰੀ ਵਿਚ ਸਤਿਗੁਰੂ ਕਹਿੰਦੇ ਸਾਡੇ ਨਾਲ ਹੀ ਬੈਠ ਜਾਓ ਤੇ ਸਾਡੇ ਨਾਲ ਚੱਲੋ
ਹੱਥ ਜੋੜ ਬੇਨਤੀ ਤਬ ਠਾਨੇ ਜਗਤ ਚਰਾਚਰ ਕੇ ਤੁਮ ਸਵਾਮੀ
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਭਾਈ ਰਾਮ ਕੋਇਰ ਜੀ ਆ ਜੋ ਸਾਡੇ ਨਾਲ ਹੀ ਬਹਿ ਜਾਓ ਚੱਲੀਏ ਤੇ ਭਾਈ ਰਾਮ ਕੋਇਰ ਨੇ ਹੱਥ ਜੋੜੇ ਆਖਿਆ ਹੈ ਜਗਤ ਗੁਰੂ ਜਿਤਨਾ ਜੜ ਚੇਤਨ ਸੰਸਾਰ ਦਾ ਪਸਾਰਾ ਇਹਦੇ ਤੁਸੀਂ ਸਵਾਮੀ ਹੋ
ਸਮ ਬੈਠ ਕੇ ਉਚਿਤ ਨਾ ਮੋਹੇ
ਮਹਾਰਾਜ ਮੈਂ ਤੁਹਾਡੇ ਬਰਾਬਰ ਬੈਠਾ ਮੇਰੇ ਚ ਇੰਨੀ ਤਾਕਤ ਨਹੀਂ ਇਹ ਉਚਿਤ ਨਹੀਂ ਹੈ ਕਿ ਮੈਂ ਤੁਹਾਡੇ ਬਰਾਬਰ ਬੈਠਾ
ਮਹਾ ਅਵਗਿਆ ਮੁਝਤੇ ਹੋਏ
ਮਹਾਰਾਜ ਜੀ ਮੇਰੇ ਤੋਂ ਬੜੀ ਵੱਡੀ ਭਾਰੀ ਅਵਗਿਆ ਹੋਈ ਹੈ
ਸੁਣ ਮੁਸਕਾਨੇ ਬਾਕ ਬਖਾਨਾ ਆਓ ਆਓ ਬੈਠੋ ਇਸ ਥਾਨਾ
ਮਹਾਰਾਜ ਜੀ ਸੁਣ ਕੇ ਮੁਸਕਰਾ ਪਏ ਤੇ ਕਹਿੰਦੇ ਨਹੀਂ ਨਹੀਂ ਭਾਈ ਰਾਮ ਕੁਇਰ ਜੀ ਆਓ ਆਓ ਤੁਸੀਂ ਮਨ ਚ ਇੱਦਾਂ ਦਾ ਕੋਈ ਭਰਮ ਨਾ ਰੱਖੋ ਆ ਜਾਓ ਸਾਡੇ ਕੋਲ ਤੁਸੀਂ ਆ ਜਾਓ ਬੈਠ ਜਾਓ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਰ ਬਾਰ ਕਹਿ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ
ਕਹਿ ਬੋ ਬਾਰੇ ਅਡੂ ਅਰੁਦਨ ਕੀਨਾ
ਬਾਰ ਬਾਰ ਕਹਿ ਕੇ ਭਾਈ ਰਾਮ ਕੋਇਰ ਜੀ ਨੂੰ ਆਪਣੇ ਲਾਗੇ ਬਿਠਾ ਲਿਆ
ਚਲੇ ਪੰਥ ਗੁਰ ਕਹਿਤ ਪ੍ਰਮੀਨਾ
ਏਦਾਂ ਮਹਾਰਾਜ ਜੀ ਬਚਨ ਕਰਕੇ ਚੱਲ ਪਏ
ਸਿੱਖੀ ਕੇ ਸਥੰਭ ਗਿਰ ਜੈਸੇ
ਮਹਾਰਾਜ ਸੱਚੇ ਪਾਤਸ਼ਾਹ ਜਾਂਦਿਆਂ ਜਾਂਦਿਆਂ ਬਚਨ ਕਰਦੇ ਕਹਿੰਦੇ ਭਾਈ ਰਾਮ ਕੋਇਰ ਜੀ ਜਿਵੇਂ ਸਿੱਖੀ ਦਾ ਸਥੰਭ ਹੁੰਦਾ ਨਾ ਸਿੱਖੀ ਦੇ ਜਿਵੇਂ ਕੋਈ ਥੰਭ ਹੁੰਦਾ ਕਿਸੇ ਮਕਾਨ ਨੂੰ ਥੰਮਣ ਵਾਲਾ ਏਦਾਂ ਤੁਸੀਂ ਵੀ ਸਿੱਖੀ ਦੇ ਸਥੰਭ ਹੋ
ਮਾਇਆ ਵਾਯੂ ਪਾਏ ਕਰ ਐਸੇ
ਮਾਇਆ ਦੀ ਹਵਾ ਜਿਹੜੀ ਚੱਲਣ ਕਰਕੇ
ਸ਼ਰਧਾ ਸਿਰਤਾ ਤੇ ਚੱਲ ਪਰੈ
ਸ਼ਰਧਾ ਦੀ ਸਿਰਤਾ ਤੋਂ ਚੱਲ ਪੈਂਦਾ ਹੈ
ਤੂੰ ਅਪਰ ਕਿਆ ਗਿਣਤੀ ਕਰੈ
ਹੋਰ ਕੀ ਗਿਣਤੀ ਕਰੀਏ ਕਹਿੰਦੇ ਵੀ ਪਹਾੜ ਵੀ ਚੱਲ ਪੈਣ ਜੇ ਮਾਇਆ ਵਰਤ ਜਾਏ ਨਾ ਤੇ ਪਹਾੜ ਵੀ ਚਲਾਏ ਮਾਨ ਹੋ ਜਾਂਦੇ ਨੇ ਹੋਰ ਤਾਂ ਕਿਸੇ ਦੀ ਕੀ ਗਿਣਤੀ ਕਰਨੀ ਹੈ
ਲਾਜ ਭਾਰਤੇ ਨਮਰੀ ਹੋਵਾ ਰਾਮ ਕੋਇਰ ਨੇ ਉੱਚੋ ਜੋਵਾ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ ਭਾਈ ਰਾਮ ਕੋਇਰ ਜੀ ਇੰਨੇ ਜ਼ਿਆਦਾ ਸ਼ਰਮਿੰਦਾ ਹੋਏ ਕਿ ਸਿਰ ਹੀ ਨੀਵਾਂ ਕਰ ਲਿਆ ਹੁਣ ਨੀਵੀਂ ਕਰ ਲਈ ਆਪਣਾ ਸਿਰ ਨਹੀਂ ਉੱਤੇ ਚੁੱਕਦੇ ਇੰਨੀ ਜ਼ਿਆਦਾ ਮਨ ਦੇ ਵਿਚ ਲਾਜ ਆਈ ਕਿ ਮੈਂ ਸਤਿਗੁਰਾਂ ਤੇ ਸ਼ੰਕਾ ਕੀਤਾ ਗੁਰੂ ਸਾਹਿਬ ਜੀ ਜਾਣੀ ਜਾਣ ਗਏ ਨੇ ਔਰ ਮੈਨੂੰ ਕਹਿ ਰਹੇ ਨੇ ਕਿ ਜੇ ਮਾਇਆ ਦੀ ਹਵਾ ਚੱਲੇ ਤੇ ਪਹਾੜ ਵੀ ਹਿੱਲ ਜਾਂਦੇ ਨੇ ਥੰਬ ਤਾਂ ਕੋਈ ਮਤਲਬ ਹੀ ਨਹੀਂ ਹੈ ਵੀ ਹਿੱਲੇ ਨਾ ਹਿੱਲੇ ਬੰਦੇ ਦੀ ਤਾਂ ਕੀ ਤਾਕਤ ਹੈ ਇਹ ਸੁਣ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੇ ਉੱਚਾ ਚੁੱਕ ਕੇ ਸਿਰ ਨਹੀਂ ਵੇਖਿਆ
ਸੁਣੋ ਨਾਥ ਸਭ ਪਰਬਲ ਮਾਇਆ ਬ੍ਰਹਮਾਦਿਕ ਜਿਸ ਨੇ ਪਰਮਾਇਆ
ਕਹਿਣ ਲੱਗੇ ਹੇ ਜਗਤ ਗੁਰੂ ਸੱਚੇ ਪਾਤਸ਼ਾਹ ਤੁਹਾਡੀ ਮਾਇਆ ਬੜੀ ਪ੍ਰਬਲ ਹੈ ਤੁਹਾਡੀ ਮਾਇਆ ਬੜੀ ਬਲਵਾਨ ਹੈ ਮਹਾਰਾਜ ਬ੍ਰਹਮਾ ਵਿਸ਼ਨੂੰ ਵਰਗਿਆਂ ਨੂੰ ਵੀ ਭਰਮਾ ਲੈਂਦੀ ਹੈ
ਭਇਓ ਗੋਪਾਲ ਆਪ ਜਬ ਆਛੇ ਹਰ ਲੈ ਗਇਓ ਗੋਪ ਸਿਸ ਪਾਛੇ
ਕਹਿੰਦੇ ਹੁਣ ਜਿਵੇਂ ਕ੍ਰਿਸ਼ਨ ਜੀ ਹੋਏ ਦੁਆਪਰ ਯੁਗ ਵਿਚ ਤੇ ਬ੍ਰਹਮਾ ਜੀ ਆਏ ਉਹਨਾਂ ਨੇ ਜਿੰਨੇ ਉਹਨਾਂ ਦੇ ਗਊਆਂ ਸਨ ਇੱਕ ਸਾਖੀ ਆਉਂਦੀ ਕ੍ਰਿਸ਼ਨ ਦੇ ਜੀਵਨ ਦੀ ਉਹ ਸਾਰੀਆਂ ਚੋਰੀ ਕਰਕੇ ਲੈ ਗਿਆ
ਅਪਰਲੀਏ ਰਚਨਾ ਹੈ ਨ ਜਾਣੇ
ਕ੍ਰਿਸ਼ਨ ਜੀ ਨੇ ਨਵੇਂ ਜਿਹੜੇ ਜਿਹੜੀਆਂ ਗਊਆਂ ਆਦਿਕ ਵਛੜੇ ਸਨ ਉਹ ਨਵੇਂ ਰਚ ਦਿੱਤੇ ਕਿਸੇ ਨੂੰ ਪਤਾ ਨਹੀਂ ਲੱਗਾ
ਤਬ ਸ਼੍ਰੀ ਕ੍ਰਿਸ਼ਨ ਰੂਪ ਹਰ ਮਾਨੇ
ਉਸ ਵਕਤ ਸ਼੍ਰੀ ਕ੍ਰਿਸ਼ਨ ਜੀ ਹਰੀ ਰੂਪ ਸਨ
ਅਸਮਾਇਆ ਤੇ ਆਪ ਬਚਾਵੋ राखो निश्चा नहीं डुलावो।
जेड़ी माया महाराज जी ओहदे तो तुसी आप ही बचा सकदे हो, तुसी निश्चा रखवाओ ते कोई रख सकदा ते ओ नहीं डोल सकदा।
ब्रह्मादिक भरमे जब ऐसे,
ब्रह्मा वर्गे महाराज जी इस माया करके भरम गए,
हम जैसन की गिनती कैसे।
महाराज मेरे वर्गियां दी तां गिनती की है।
रावण ने निज बिरद संभारा और बिकार मम दूर बिदारा।
महाराज तुसी अपना बिरद संभालिया है और महाराज अपनी करुणा करके मेरे मन का संदेह कट दिता। महाराज जी मेरे हिरदे का विकार दूर कर दिता है।
भाई जथा पाखी एक तथा,
खालसा जी जिवे हुई है उसे तरह आप जी नू कथा सुनाई है।
अगर कहो किच इनकी कथा,
भाई राम कुंवर जी दी होर भी थोड़ी कथा होर कहिंदे हां।
एक दिन बैठे लगे ओ दीवान, राम कुंवर गुर निकट सुना।
एक दिन भाई राम कुंवर साहब जी सतगुरां दे दीवान विच बैठे हुए सन।
खालसा तवे,
खालसा सतगुरां दे चारे पासे बैठा होया सी।
दर्शन लेत आनंदत सब,
सारे सतगुरां दे दर्शन कर रहे ने, आनंदत हो रहे ने।
बिरद बंस पर खुशी माने,
बाबे बुढ़े दी हंस ते गुरु साहब दी बड़ी भारी खुशी है।
करें सदा गुर सब मन जाने,
सारे जानते ने के सतगुरु जी भाई राम कुंवर जी का बड़ा सत्कार करते हैं।
जब कब संगत चल कर आवे,
जदो कदो गुरु कियां संगत चल के आउंदियां हन।
दर्शन करे अकोर अर पावे,
और सतगुरां दे दर्शन करके पिटावा भेट करते हैं।
तब कलगी तर दे उपदेश,
कलगी तर पातशाह जी महाराज सब नु उपदेश दिंदे ने।
पैरो काच रखो सिर के,
कहंदे भाई तेड़ कछहरा ते सिर ते केस धारण करो।
खंडे की पावल अब लीजे,
खंडे दी पौल छको। जेड़ा भी कोई आउंदा महाराज जी सब नु यही उपदेश दिंदे हन।
रैत सहत होए शस्त्र कीजे,
रैत दे रहनी बहनी दे धारनी हो के शस्त्र धारण करो।
केतक सिंह विचारत रहै, बिरद बंस को गुर ने कह।
कई सिंह मन च विचार करदे ने भी सतगुरु जी बाकी तां सारिआं नूं कहिंदे भी खंडे दी पौल छको, केस रखो, कछहरा धारण करो, रहत बहत ते धारनी होवो, शस्त्र धारी होवो, पर कदे भाई राम कुंवर जी नूं नहीं कहिंदे भी तुसीं भी पौल छको। हुण मन च सिंघां दे एदां दा कुछ सवाल उठिया,
सिर पर केस नहीं रखवाए।
भाई राम कुंवर साहब जी पूरन तौर ते केसा धारी भी नहीं हन,
पैरें चीरा नहीं हटाए।
और शरीर दे उत्ते जेड़ा पूरा सिंघां वाला बाणा है ओ नहीं धारण कर दे।
पूजन समो जान कर तब,
जदो समा मिलिया ते एक दिन सिंघां ने सतगुरां नूं पुछ ही लिया।
बोले सिंघ बंद कर सवै,
हाथ जोड़ के महाराज जी नूं सिंघ कहण लगे।
प्रभु जी गुर करके प्रधान,
कहण लगे हे प्रभु जी गुरु घर दे जेड़े प्रधान हन मुखी हन।
मुख महिमा करो बखान,
महाराज जी उन्हां दी तुसी महिमा अपने मुखों आप कर दे हो।
खुशी विशाल आपकी होवे,
तुहाडी उन्हां ते वड्डी भारी खुशी भी हुंदी है।
भी सर्व रीत को जोवे,
भी सारी रीति नाल भली प्रकार सारे वेखदे हन।
राम कुंवर जी सिख विशेष, क्यों मैं तारत है सिर केस।
महाराज भाई राम कुंवर साहब जी भी सिख ने, ते तुसी कदे इन्हां नूं नहीं कहंदे भी ए भी खंडे दी पौल छकण, ए भी उसे तरह दी सिंघां वाली जेड़ी रहत बहत है ओहदे धारनी होण, केसा धारी होण, एदां दी रहत बहत ए भी रखण। महाराज इन्हां नूं तुसी कदे नहीं कहंदे, हालांकि इन्हां ते तुहाडी खुशी भी बड़ी है, इन्हां ते तुसी कृपा दृष्टि भी बड़ी करदे हो।
ए सब के मन संसै रहै,
महाराज ए संसा साडे सारिआं दे मनां विच रहिंदा है।
सकल खालसा उतर चै,
महाराज आप जी दे चरणां विचों असी सारा खालसा ए जवाब चाहुंदा है कि तुसी भाई राम कुंवर जी नूं क्यों नहीं कहंदे, इन्हां नूं क्यों नहीं कहंदे महाराज जी रहत रखण वास्ते।
दया सिंध सुन कै सब बैन, ਰਾਮ ਕੋਇਰ ਕੀ ਦਿਸ਼ ਕਰਨੈ
ਦਇਆ ਦੇ ਅਥਾ ਸਮੁੰਦਰ ਸਤਿਗੁਰੂ ਗੁਰੂ ਕਲਗੀ ਧਰ ਜੀ ਨੇ ਜਦੋਂ ਇਹ ਬਚਨ ਖਾਲਸੇ ਦੇ ਸੁਣੇ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮ ਕੋਇਰ ਸਾਹਿਬ ਜੀ ਵੱਲ ਬੈਠਿਆਂ ਵੇਖਿਆ
ਸਤ ਸ੍ਰੀ ਮੁਖ ਬਾਤ ਬਖਾਨੇ
ਸਿੰਘਾਂ ਦੇ ਮਨ ਦਾ ਇਹ ਸਵਾਲ ਜਾਣ ਕੇ ਸਤਿਗੁਰੂ ਜੀ ਮੁਸਕੁਰਾ ਪਏ ਤੇ ਮੁਸਕੁਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ
ਜਿਤ ਕੇਸ ਰਕਬੇ ਸਿੱਖ ਜਾਨੇ
ਮਹਾਰਾਜ ਜੀ ਕਹਿੰਦੇ ਭਾਈ ਹਰ ਇੱਕ ਸਿੱਖ ਵਾਸਤੇ ਕੇਸ ਰੱਖਣੇ ਉਚਿਤ ਹਨ ਹਰ ਇੱਕ ਸਿੱਖ ਵਾਸਤੇ ਕੋਈ ਵੀ ਹੈ ਸਾਰਿਆਂ ਵਾਸਤੇ ਕੇਸਾ ਧਾਰੀ ਹੋਣਾ ਰਹਿਤ ਬਹਿਤ ਦਾ ਧਾਰਨੀ ਹੋਣਾ ਜ਼ਰੂਰੀ ਹੈ
ਇਸ ਕੇ ਸਿਰ ਪਰ ਵੀ ਬਦ ਕੇਸ
ਭਾਈ ਰਾਮ ਕੁਵਰ ਜੀ ਦੇ ਵੀ ਸਿਰ ਦੇ ਉੱਤੇ ਭਾਰੀ ਕੇਸ ਹਨ
ਨਿਤੀ ਅੰਤਰ ਕੋ ਵਧੈ ਵਿਸ਼ੇਸ਼
ਜਿਹੜੇ ਕੇਸ ਭਾਈ ਰਾਮ ਕੁਵਰ ਦੇ ਸਿਰ ਤੇ ਨੇ ਨਾ ਉਹ ਅੰਦਰ ਨੂੰ ਵੀ ਵੱਧ ਰਹੇ ਨੇ ਤਹਿਤ ਪ੍ਰਤੀ ਯਾਨੀ ਕਿ ਕੇਸ ਕੇਵਲ ਬਾਹਰ ਹੀ ਨਹੀਂ ਹਨ ਅੰਦਰ ਵੀ ਕੇਸਾਂ ਦਾ ਜਜ਼ਬਾ ਉਹਦਾ ਸਤਿਕਾਰ ਉਹਦਾ ਪਿਆਰ ਇਹਨਾਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ
ਅਪਰਨ ਕੇ ਸਿਰ ਉੱਪਰ ਬਾਹਰ
ਬਾਕੀਆਂ ਦੇ ਤਾਂ ਸਾਰਿਆਂ ਦੇ ਸਿਰਾਂ ਦੇ ਉੱਪਰ ਬਾਹਰ ਨੂੰ ਕੇਸ ਵਧਦੇ ਹਨ
ਸਭ ਕੇ ਸਕਲ ਬਿਲੋ ਕੈ ਜ਼ਾਹਰ
ਸਾਰਿਆਂ ਦੇ ਜ਼ਾਹਰ ਪ੍ਰਗਟ ਤੌਰ ਦੇ ਉੱਤੇ ਜਿਹੜੇ ਕੇਸ ਨੇ ਉਹ ਬਾਹਰ ਨਜ਼ਰ ਆਉਂਦੇ ਹਨ
ਅੰਤਰ ਵਧੈ ਹਮੇਸ਼
ਪਰ ਇਹਦੇ ਜਿਹੜੇ ਕੇਸ ਨੇ ਉਹ ਨਿਤ ਅੰਦਰ ਨੂੰ ਵਧਦੇ ਨੇ ਭਾਈ ਰਾਮ ਕੁਵਰ ਜੀ ਦੇ ਕੇਸ ਉਹ ਅੰਦਰ ਨੂੰ ਵੱਧ ਰਹੇ ਹਨ
ਤਰੇ ਕੋ ਦੀਰਘ ਕੇਸ
ਹਾਂ ਕਹਿੰਦੇ ਇਹਦੇ ਦੀਰਘ ਕੇਸ ਹਨ ਜਿਹੜੇ ਅੰਦਰ ਨੂੰ ਵੱਧ ਰਹੇ ਨੇ
ਕਿਮ ਬਿਨ ਕੇਸ ਰਹਿ ਇਹ ਸਿੱਖ
ਕਹਿੰਦੇ ਸਿੱਖ ਵੀ ਭਲਾ ਕੇਸਾਂ ਤੋਂ ਬਿਨਾਂ ਕਿਵੇਂ ਰਹਿ ਸਕਦਾ ਹੈ
ਕਬਹੂ ਰੱਖੇ ਸਿੰਘ ਭਵਿੱਖ
ਮਹਾਰਾਜ ਜੀ ਕਹਿੰਦੇ ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿਚ ਸਿੱਖ ਤੋਂ ਸਿੰਘ ਵੀ ਬਣ ਜਾਣਗੇ ਸਮੇਂ ਦੀ ਗੱਲ ਹੈ ਤੋ ਭਾਈ ਰਾਮ ਕੁਵਰ ਸਾਹਿਬ ਜੀ ਨੇ ਵੀ ਬਾਅਦ ਵਿਚ ਖੰਡੇ ਦੀ ਪੌਲ ਛਕੀ ਤੇ ਸਿੰਘ ਸਜੇ ਤੇ ਇਹਨਾਂ ਦਾ ਨਾਂ ਰੱਖਿਆ ਗਿਆ ਭਾਈ ਗੁਰਬਖਸ਼ ਸਿੰਘ ਮਹਾਰਾਜ ਜੀ ਕਹਿੰਦੇ ਸਾਰੀਆਂ ਗੱਲਾਂ ਸਮੇਂ ਨਾਲ ਹੁੰਦੀਆਂ ਸਮਾਂ ਸਮਾਂ ਸਮਰੱਥ ਹੁੰਦਾ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੋਈ ਦਾਤ ਨਹੀਂ ਮਿਲਦੀ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਵੈਸੇ ਅੰਦਰ ਵੀ ਇਹ ਅੰਦਰੋਂ ਪਹਿਲਾਂ ਹੀ ਪ੍ਰਪੱਕ ਹੈ ਸਿੱਖੀ ਇਹਦੇ ਅੰਦਰ ਵਸਦੀ ਹੈ ਔਰ ਕੇਸ ਇਹਦੇ ਅੰਦਰ ਵੱਧ ਰਹੇ ਨੇ ਇਹ ਭਾਵਨਾ ਦਾ ਭਰਿਆ ਹੋਇਆ ਸਿੱਖ ਹੈ ਭਾਈ ਰਾਮ ਕੁਵਰ ਤੇ ਜੇ ਤੁਸੀਂ ਕਹਿੰਦੇ ਹੋ ਵੀ ਇਹ ਪਹੁਲ ਨਹੀਂ ਛਕਦਾ ਕੋਈ ਨਹੀਂ ਉਹ ਵੀ ਸਮਾਂ ਆਵੇਗਾ ਭਵਿੱਖਤ ਵਿਚ ਆਉਣ ਵਾਲੇ ਸਮੇਂ ਵਿਚ ਜਦੋਂ ਇਹ ਸਿੰਘ ਸਜਣਗੇ
ਭਰਮੇ ਜਬ ਤੇ ਲਜਤ ਰਹੇ
ਭਾਈ ਰਾਮ ਕੁਵਰ ਸਾਹਿਬ ਜੀ ਵਾਸਤੇ ਮਹਾਰਾਜ ਜੀ ਨੇ ਬਚਨ ਕਹੇ ਜਦੋਂ ਦੇ ਭਾਈ ਰਾਮ ਕੁਵਰ ਜੀ ਦੇ ਮਨ ਚ ਭਰਮ ਪਿਆ ਸੀ ਨਾ ਉਦੋਂ ਤੋਂ ਭਾਈ ਰਾਮ ਕੁਵਰ ਜੀ ਬੜੇ ਸ਼ਰਮਿੰਦਾ ਰਹਿੰਦੇ ਨੇ ਕਿ ਮੈਂ ਗੁਰੂ ਸਾਹਿਬ ਤੇ ਸ਼ੰਕਾ ਕੀਤਾ ਬੜਾ ਮਾੜਾ ਕੀਤਾ ਮਨ ਚ ਪਛਤਾਵਾ ਚੱਲਦਾ ਉਹਨਾਂ ਦੇ ਉਦੋਂ ਦਾ ਮਨ ਵਿਚ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਕਰਦੇ ਜਦੋਂ ਸਤਿਗੁਰਾਂ ਕੋਲ ਆਉਂਦੇ ਨੇ ਅੱਖਾਂ ਨੀਵੀਆਂ ਕਰ ਲੈਂਦੇ ਖਾਲਸਾ ਜੀ ਨਿਮਾਣੇ ਬਣ ਕੇ ਗੁਰੂ ਸਾਹਿਬ ਨੇ ਪ੍ਰਮਾਣ ਭਰਮ ਹੀ ਇਸ ਕਰਕੇ ਪਾਇਆ ਸੀ ਕਿ ਅੰਦਰ ਹਲੀਮੀ ਦੀ ਬਿਰਤੀ ਬਣੀ ਰਹੇ ਕਿ ਸਿੱਖ ਕਦੇ ਵੀ ਸਤਿਗੁਰਾਂ ਦੇ ਸਮਕਸ਼ ਆ ਕੇ ਇਹ ਬਿਰਤੀ ਨਾ ਬਣਾਵੇ ਕਿ ਮੇਰੇ ਜਿਹਾ ਕੋਈ ਨਹੀਂ ਹੋਣਾ ਇਹ ਬਿਰਤੀ ਬਣਾ ਕੇ ਰੱਖੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਜਿਹੀ ਘਣਚੇਰੀ ਰਾਮ ਮਹਾਰਾਜ ਮੇਰੇ ਵਰਗੀਆਂ ਪਤਾ ਨੇ ਕਿੰਨੀਆਂ ਕੁ ਤੇਰੀਆਂ ਦਾਸੀਆਂ ਨੇ ਕਿੰਨੇ ਕੁ ਤੇਰੇ ਸੇਵਕ ਨੇ ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣਾ ਮੇਰਾ ਨਾਂ ਉਹ ਜੀ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਮਹਾਤਮਾ ਨੇ ਮੈਂ ਗਰੀਬ ਕੀ ਹਾਂ ਮੇਰੇ ਚ ਕੀ ਤਾਕਤ ਹੈ ਮੇਰੇ ਚ ਕੀ ਗੁਣ ਹੈ ਕੀ ਹੁਨਰ ਹੈ ਏਦਾਂ ਦੀ ਅਵਸਥਾ ਗੁਰਸਿੱਖ ਦੇ ਅੰਦਰ ਬਣੀ ਰਹੀ ਭਾਈ ਰਾਮ ਕੁਵਰ ਜੀ ਦੇ ਮਨ ਚ ਜਦੋਂ ਦਾ ਭਰਮ ਪਿਆ ਸੀ ਉਸ ਦਿਨ ਤੋਂ ਬਾਅਦ ਭਾਈ ਸਾਹਿਬ ਜੀ ਬੜੇ ਲੱਜਤ ਤੇ ਸ਼ਰਮਿੰਦਾ ਰਹਿੰਦੇ ਹਨ
ਜਿਸ ਕੇ ਉਰ ਕੀ ਸ਼੍ਰੀ ਗੁਰ ਲਹਿ
ਸਤਿਗੁਰੂ ਜੀ ਭਾਈ ਰਾਮ ਕੁਵਰ ਸਾਹਿਬ ਦੇ ਮਨ ਦੀ ਸਾਰੀ ਜਾਣਦੇ ਨੇ
ਜਿਸ ਕਾਰਨ ਤੇ ਪੁੱਜ ਗਏ ਪਾਨੇ
ਕਾਰਨ ਕਰਕੇ ਇੱਕ ਦਿਨ ਮਹਾਰਾਜ ਜੀ ਨੇ ਭਾਈ ਰਾਮ ਕੁਵਰ ਜੀ ਦੀ ਬਾਂਹ ਫੜੀ
ਕਵਨ ਵਿਖੇ ਮੁਖ ਮਦਰ ਬਖਾਨੇ
ਬਾਂਹ ਫੜ ਕੇ ਭਾਈ ਰਾਮ ਕੁਵਰ ਜੀ ਦੀ ਮਹਾਰਾਜ ਜੀ ਨੇ ਸਾਰੇ ਸਿੰਘਾਂ ਵਿਚ ਸਾਰੇ ਖਾਲਸੇ ਵਿਚ ਮਹਾਰਾਜ ਜੀ ਨੇ ਮਿੱਠੇ ਬਚਨ ਕਹੇ
ਮੋਹੇ ਸਰੂਪ ਐਸੋ ਤੇਰੋ
ਮਹਾਰਾਜ ਜੀ ਕਹਿੰਦੇ ਭਾਈ ਰਾਮ ਕੁਵਰ ਜੀ ਤੁਸੀਂ ਮੇਰਾ ਹੀ ਸਰੂਪ ਆਖੋ ਸਤਨਾਮ ਸੇ ਕਹਿੰਦੇ ਤੇਰੇ ਮੇਰੇ ਵਿਚ ਕੋਈ ਫਰਕ ਨਹੀਂ महाराज जी ने खालसे नूं अपना रूप दिता है ना, ते खालसे विच भाई राम कुवीर जी भी ने। महाराज जी कहंदे भाई राम कुवीर जी तुसी मेरा ही स्वरूप हो,
तेरो अहस जानो मेरो,
जेड़ा तेरा स्वरूप है वह मेरा है, जेड़ा मेरा स्वरूप है वह तेरा है, दोवां दा एक स्वरूप है, तेरा स्वरूप मेरा है और मेरा स्वरूप तेरा है।
दोए मोए मैं भेद न को, एक रूप को तन है दो,
तेरे मेरे विच कोई भेद नहीं है, इक्को ही रूप है, केवल शरीरां दा दो करके भेद है, शरीर दो ने पर अंदरों आपां दोवें एक मिक होए होए हां।
हर हर जन दैक जैसे,
जिवें हरी ते हरी दे जन दोवें एक ही हुंदे, गुरु कलगीधर दे भी बोल ने, हर हर जन दुई एक है, बिब विचार कछ नाहें, जल ते उपज तरंग जो जल ही बिखै सवाहे। महाराज जी कहदे जिवें हरी ते हरी दे जन दोवें एक ही हुंदे हन।
श्री गुरु सिख, श्री गुरु गुरसिख लखिया तैसे,
इसे तरह गुरु सिख ते सिख गुरु दोवे एक बिक हन।
भेद लखते जे न माए,
जेड़ा इना विच भेद समझदा है,
परम रहस सो जाने नाए,
कहदे ओ परम रहस नू नहीं जानदा।
तुम सिखन के हो सिर मोर,
भाई राम कुवीर जी तुसी सिखां विच सरमोर हो,
समता पहुंच न सके और,
तुहाडी समता बराबरी कोई होर नहीं कर सकदा,
सदा एक रस ज्ञान आनंद,
तुसी सदा एक रस ज्ञाना आनंद विच टिके होए हो,
तुरिया मैं फिरता जग बंद,
और तुरिया अवस्था दे विच तुहाडी मन बिरती टिकी हुई है।
इस प्रकार कै वो बड़े आए, सकल खाल से दिखै सुनाए,
इस प्रकार महाराज सच्चे पातशाह जी ने बहुत वड्डी भारी वड्याई सरबत खालसे पंथ दे विच भाई राम कुवीर साहब जी की सरवण करवाई है।